रामदास अर्जन गुरु बर श्री हर गोबिंद हरि राय हर कृष्ण गुरु तेग बहादुर चंद दसवें गोबिंद सिंह गुरु नमो चरण अरबिंद जिसमें अमृत ज्ञान है माणक भगत वैराग गुरु ग्रंथ साहिब उदद बंदो कर अनुराग श्री गुरु शब्द कमाए जिन जीते पंच विकार तिन संतन को बंदना सिर चरणन पर तार जजन भजन मम खालसा खालस पूज बजोग दास गोबिंद फतेह खालसा दर्श परस मिट सोग आत्म रस जे जानही सो है खालस देव प्रभ मह मोह मह दास मह रंचक नाहिन भेव कहाँ बुद्ध प्रभ तुच्छ हमारी वर्ण सकै महमा जो तिहारी हम न सकत कर सिफत तुम्हारी आप लिहो तुम कथा सुधारी हम न सकत कर सिफत तुम्हारी आप लिहो तुम कथा सुधारी
सतनाम श्री वाहे गुरु साहेब जी चौपाई अब मैं उनकी बात सुनाऊं रहे जो पड़ोल कटुहे थाऊं बचे कोड़े सो ए पिछयाए बिना कोड़े ते पहाड़ चढ़ाए अब मैं उनकी बात सुनाऊं।
वाहे गुरु जी का खालसा वाहे गुरु जी की फतेह भगत वत्सल पूर्ण परमेश्वर सतगुरु गरीब निवाज धन धन श्री गुरु नानक देव साहिब जी महाराज अमृत के दाते पंथ के वाले वालिए दो जहान साहिब कमाल धन धन श्री गुरु गोबिंद सिंह साहिब जी महाराज दसे गुरु साहबाना दी आत्मक जोत जाग दी जोत चावर छत्र सिंघासन तख्त दे मालक जुगो जुग अटल बाणी स्वरूप धन धन श्री गुरु ग्रंथ साहिब जी महाराज गुरु दरबार अंदर जुड़ बैठे सतगुरु जी दी साजी निवाजी गुरु रूप गुरु खालसा गुरु प्यारी गुरु सवारी सा संगत जीओ आप जी कर्मा वाले वड्डियां भागां वाले हो जो गुरु जी दी शरण लै के गुरु जी दा दर्शन करके अपने इस नेत्रां नूं इस शरीर नूं सफला कर रहे हो श्री गुरु अर्जन देव महाराज जी दे पावन पवित्र स्थान विखे धन धन श्री गुरु ग्रंथ साहिब जी महाराज दर्शन दे करके संगतां नूं निहाल कर रहे है नित दी मर्यादा अनुसार संध्या दे समय दे दीवान सज रहे है आप गुरु कियां संगतां ने तुरकी बाणी के जाप अरदास होई है पावन पवित्र हुक्मनामे सरवण कीते हन हुण जो श्री गुरु पंथ प्रकाश दी कथा जो गुरु स्वरूप गुरु खालसा है उह सिंघां दी कथा चल रही है जिहड़े गुरु के सिंह सिक्खी मार्ग ते चल के अपना आप अर्पण करके दीन मजहब की जंग युद्ध जिहड़े कर रहे हैं जिवें किन्ने दिनों तो काफ़ी दिनों तो कथा चलती आ रही छोटे घल्लूघर जिन्हों कहा जाता है जो गुरदासपुर कानूवान दे नेड़े होया सी जदों के सतसंग जी गुरु के सिंघां दे समा बनिया ये लखू जो लखपत राय जिहदा नाम किताबां विच इतिहास विच लिखिया होया है इस दुष्ट ने जिहदे दे भरा दा सिर वड्डिया गया सी जिहने 7000 दे करीब जो मेहनत मजदूरी करन वाले जो तुरकां दी फौज विच भर्ती सन सिंघ बेकसूरां नूं फड़ करके ਸੋਮਵਾਰ ਦੀ ਮੱਸਿਆ ਵਾਲੇ ਦਿਨ ਇੱਕੇ ਦਿਨ ਸ਼ਹੀਦ ਕਰ ਦਿੱਤਾ ਸੀ। ਫਿਰ ਜਦੋਂ ਇਹਦਾ ਪੇਟ ਨਾ ਭਰਿਆ, ਫੌਜਾਂ ਲੈ ਕੇ ਚੜ੍ਹਾਈ ਕਰ ਦਿੱਤੀ ਇਹਨੇ ਸਿੰਘਾਂ 'ਤੇ, ਅਤੇ ਇਹਨੇ ਤਾਂ ਉਹ ਕਰਮ ਕੀਤੇ ਲਾਹੌਰ ਦੇ ਵਿੱਚ, ਜਿੱਥੋਂ ਜਿੱਥੋਂ ਤੱਕ ਸ਼ਾਹਨਵਾਜ਼ ਦਾ ਖਾਨ ਦਾ ਹੈ ਸੀ ਰਾਜ, ਅਤੇ ਢੰਡੋਰਾ ਪਟਾ ਦਿੱਤਾ ਕਹਿ ਕੇ ਵੀ ਆ ਗੁੜ ਸ਼ਬਦ ਵੀ ਨਹੀਂ ਕਹਿਣਾ ਹੈ, ਗੁਰੂ ਦੇ ਦੂਰ ਦੀ ਗੱਲ ਗੁੜ ਵੀ ਨਹੀਂ ਕਹਿਣਾ ਹੈ, ਕਿਉਂਕਿ ਗੁੜ ਕਿਉਂ ਗੁਰ ਦਾ ਨਾਮ ਚੇਤੇ ਆ ਜਾਂਦਾ ਹੈ। ਲਾਹੌਰ ਦੇ ਵਿੱਚ ਉਦੋਂ ਦਾ ਹੀ ਉਹ ਰੋੜੀ ਸ਼ਬਦ ਵਰਤਿਆ ਜਾਂਦਾ ਹੈ, ਅਤੇ ਹੁਣ ਪਹਿਲਾਂ ਤਾਂ ਉਹ ਪੰਜਾਬ ਅੰਮ੍ਰਿਤਸਰ ਸਭ ਇਕੱਠੇ ਹੀ ਸੀ, ਜਿਹਦੇ ਕਰਕੇ ਉਹ ਰੋੜੀ ਸ਼ਬਦ ਸਾਡੇ ਵਿੱਚ ਵੀ ਪ੍ਰਚਲਿਤ, ਗੁੜ ਦੀ ਰੋੜੀ ਆਪਾਂ ਕਹਿ ਦਿੰਦੇ ਹਾਂ। ਫਿਰ ਸਾਧ ਸੰਗਤ ਜੀ ਕਾਨੂੰ ਆਣ ਲੱਖਾਂ ਦੀ ਤਾਦਾਦ ਵਿੱਚ ਫੌਜ ਲੈ ਕੇ ਪਹੁੰਚਿਆ, ਗੁਰੂ ਕੇ ਸਿੰਘਾਂ 'ਤੇ ਬੜੀ ਭੀੜ ਬਣੀ। ਇੱਕ ਪਾਸੇ ਰਾਵੀ ਦਰਿਆ ਹੈ, ਇੱਕ ਪਾਸੇ ਪਹਾੜੀ ਫੌਜਾਂ ਹੈ, ਇੱਕ ਪਾਸੇ ਲੱਖੂ ਦੀ ਫੌਜ ਜੰਗਲ ਨੂੰ ਅੱਗ ਲਾਈ ਹੋਈ ਹੈ, ਚਾਰ ਚੁਫੇਰੇ ਜਿਹੜਾ ਹੈ ਸਿੱਖਾਂ 'ਤੇ ਭੀੜ ਬਣੀ ਹੈ। ਇਸ ਘੱਲੂਘਰ ਦੇ ਵਿੱਚ ਸਾਧ ਸੰਗਤ ਜੀ ਵੱਖੋ ਵੱਖਰੀ ਵਿਦਵਾਨ ਗਿਣਤੀ ਦੱਸਦੇ, ਕੋਈ ਕਹਿੰਦਾ ਵੀ 7,000 ਸ਼ਹੀਦ ਹੋਇਆ ਸੀ ਆ ਕਾਨੂੰਵਾਨ ਕੋਲ, ਕੋਈ 10,000, ਕੋਈ 40,000, ਕੋਈ 50,000, ਇਸ ਤਰ੍ਹਾਂ ਬੜੀ ਬੜੀ ਗਿਣਤੀ ਦੱਸਦੇ, ਕੋਈ ਤਾਂ ਕਹਿੰਦੇ ਵੀ ਅਣਗਿਣਤੀ ਜਿਹੜੇ ਸਿੰਘ ਸ਼ਹੀਦ ਹੋਏ ਸੀ। ਗੁਰੂ ਕੇ ਸਿੰਘਾਂ ਨੇ ਸਮਾਂ ਕੱਟਿਆ, ਸਾਧ ਸੰਗਤ ਜੀ ਵਿਸਥਾਰ ਸਾਹਿਤ ਆਪ ਨੇ ਪਿੱਛੇ ਕਥਾ ਸਰਵਣ ਕੀਤੀ ਹੀ ਹੈ ਕਿ ਗੁਰੂ ਕੇ ਸਿੰਘਾਂ ਨੇ ਸੋਚਿਆ ਵੀ ਆਪਾਂ ਤੁਰਕਾਂ ਨੂੰ ਹਰਾ ਨਹੀਂ ਸਕਦੇ ਜ਼ਿਆਦੇ ਹੈ, ਆਪਾਂ ਇੱਥੋਂ ਨਿਕਲੀਏ, ਹੁਣ ਇੱਕ ਵਾਰ ਇਕੱਠੇ ਹੋ ਕੇ ਥੋੜ੍ਹਾ ਦਮ ਮਾਰ ਕੇ ਕੁਝ ਮਹੀਨਿਆਂ ਬਾਅਦ ਇਹਨਾਂ ਨੂੰ ਦੱਸਾਂਗੇ ਪਤਾ। ਭਾਈ ਸੁੱਖਾ ਸਿੰਘ ਹੁਣ ਕਹਿਣ ਲੱਗੇ ਵੀ ਖਾਲਸਾ ਜੀ ਐਵੇਂ ਤਾਂ ਭੱਜ ਕੇ ਜਾ ਨਹੀਂ ਸਕਦੇ, ਲੜ ਕੇ ਜਾਣਾ ਪਵੇਗਾ, ਅਤੇ ਜੇ ਆਪਾਂ ਸੋਚੀਏ ਵੀ ਬਿਨਾਂ ਲੜਾਈ ਤੋਂ ਨਿਕਲ ਜਾਈਏ ਤਾਂ ਇਹ ਤਾਂ ਭੁੱਲ ਹੈ। ਸਿੰਘ ਵਿੱਚੋਂ ਕਹਿੰਦੇ ਵੀ ਇੰਝ ਕਰੀਏ ਦਰਿਆ 'ਚ ਵੜ ਜਾਈਏ, ਕੋਈ ਕਹਿੰਦੇ ਪਹਾੜਾਂ ਵੱਲ ਚਲੇ ਜਾਈਏ। ਭਾਈ ਸੁੱਖਾ ਸਿੰਘ ਨੇ ਕਿਹਾ ਵੀ ਸਾ ਖਾਲਸਾ ਜੀ ਬਿਨ ਲੜਾਈ ਤੋਂ ਕੋਈ ਪਾਰ ਉਤਾਰਾ ਹੋਣਾ ਨਹੀਂ, ਅੱਜ ਇੱਧਰ ਵੇਖੋ ਭਾਰੀ ਮੋਰਚਾ ਹੈ, ਕਾਫਲਾ ਹੈ ਤੁਰਕਾਂ ਦੀ ਫੌਜ ਦਾ, ਉਹਨੂੰ ਚੀਰ ਕੇ ਲੰਘੀਏ ਮਾਰਦੇ ਹੋਏ। ਭਾਈ ਸੁੱਖਾ ਸਿੰਘ ਜੀ ਦੀ ਜਿਨ੍ਹਾਂ ਦੀ ਲੱਤ ਟੁੱਟੀ ਹੋਈ ਸੀ ਆ ਪੱਟ ਤੋਂ, ਫਿਰ ਵੀ ਦਲੇਰੀ ਦੇ ਬਚਨ ਅਤੇ ਦਲੇਰੀ ਅੰਦਰ ਬੜੀ ਵੱਸਦੀ ਸੀ, ਤੁਰਕਾਂ ਦਾ ਇੱਕ ਵਾਰ ਤਾਂ ਜਲੂਸ ਕੱਢ ਦਿੱਤਾ ਹੈ ਇੱਕ ਬੰਨਿਓਂ। ਫਿਰ ਚੱਲਦੇ ਚੱਲਦੇ ਭਾਈ ਸੁੱਖਾ ਸਿੰਘ ਨੇ ਕਿਹਾ ਵੀ ਜਿਹੜੇ ਪੈਂਦਲ ਹੈ ਉਹ ਪਹਾੜਾਂ ਵੱਲ ਚਲੇ ਜਾਓ, ਆ ਜਿਹੜੇ ਘੋੜ ਸਵਾਰ ਮੇਰੇ ਪਿੱਛੇ ਆਓ, ਅਤੇ ਆਪਾਂ ਇੱਥੋਂ ਮਾਲਵੀ ਧਰਤੀ 'ਤੇ ਜਾਣਾ ਹੈ। ਫਿਰ ਤਾਂ ਸਾਧ ਸੰਗਤ ਜੀ ਦੁਸ਼ਮਣਾਂ ਨੂੰ ਚੀਰਦੇ ਚੀਰਦੇ ਤੁਰਕਾਂ ਦੀ ਫੌਜ ਵੀ ਮਗਰ, ਲੱਖੂ ਨੇ ਤਾਂ ਆਮ ਰਈਅਤ ਵੀ ਪਿੱਛੇ ਲਾ ਦਿੱਤੀ, ਸਿੰਘਾਂ 'ਤੇ ਬੜੀ ਔਖ ਬਣੀ। ਸਿੰਘ ਟਪਾਉਂਦੇ ਟਪਾਉਂਦੇ ਆ ਰਾਵੀ ਦਰਿਆ ਟੱਪੇ, ਰਾਵੀ ਨੂੰ ਟੱਪਦੇ ਮਾਝੇ ਵਿੱਚ ਆਏ ਸ਼੍ਰੀ ਹਰਗੋਬਿੰਦਪੁਰ, ਜੋ ਬਿਆਸਾ ਦਰਿਆ ਹੈ ਇਹ ਬਿਆਸ ਦਰਿਆ ਪਾਰ ਕੀਤਾ, ਪਾਰ ਕਰਦੇ ਕਰਦੇ ਮਾਲਵੇ ਵਿੱਚ ਪਹੁੰਚੇ। ਮਾਲਵੇ ਵਿੱਚ ਜਾ ਕੇ ਸਿੰਘਾਂ ਨੇ ਜਿੱਥੇ ਆ ਜੈਤੋਂ ਦਾ ਮੋਰਚਾ ਵੀ ਲੱਗਾ ਸੀ ਅਕਾਲੀਆਂ ਵੱਲੋਂ, ਦੇ ਕਈ ਦੱਸਦੇ ਵੀ 20 ਦੇ ਕਰੀਬ, ਕੋਈ ਕਹਿੰਦੇ 20 ਤੋਂ ਵੱਧ ਸਿੰਘ ਸਿੰਘਣੀਆਂ ਸ਼ਹੀਦ ਹੋਏ ਸੀ ਉਦੋਂ ਜੈਤੋਂ ਦੇ ਮੋਰਚੇ ਵਿੱਚ। ਇੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਗਏ ਮਾਲਵੇ ਦੀ ਧਰਤੀ 'ਤੇ, ਗੰਗਸਰ ਗੁਰੂ ਜੀ ਦਾ ਸਥਾਨ ਹੈ, ਇੱਕ ਟਿੱਬੀ ਸਾਹਿਬ ਸਥਾਨ ਹੈ, ਸਿੰਘਾਂ ਦੇ ਜਿਹੜਾ ਉਹ ਆਉਣ ਜਾਣ ਦਾ ਰਾਹ ਸੀ, ਇੱਕ ਵਿਸ਼ਰਾਮ ਘਰ ਵੀ ਸੀ ਮਾਲਵਾ, ਕਿਉਂਕਿ ਮਾਝੇ ਵਿੱਚ ਤਾਂ ਵਿਵਸਥਾ ਬਣੀ ਰਹਿੰਦੀ ਸੀ, ਸਿੰਘ ਮਾਲਵੇ ਵੱਲ ਬੀਕਾਨੇਰ ਅੱਗੇ ਦੀ ਅੱਗੇ ਜਾਂਦੇ ਗੁਜ਼ਾਰਾ ਕਰ ਲੈਂਦੇ ਸੀ। ਉਹ ਜੈਤੋਂ ਦੇ ਮੋਰਚੇ ਦੇ ਸਿੰਘ ਪਹੁੰਚੇ ਉਸ ਸਥਾਨ ਜਿਹਦਾ ਨਾਮ ਜੈਤੋਂ ਸੀ, ਇਹ ਤਾਂ ਜੈਤੋਂ ਦਾ ਮੋਰਚਾ ਲੱਗਾ ਤਾਂ ਕਿਹਾ ਜਾਂਦਾ ਜੈਤੋਂ ਦਾ ਮੋਰਚਾ। ਉੱਥੇ ਜਾ ਕੇ ਸਿੰਘਾਂ ਨੇ ਪੜਾਅ ਕੀਤਾ, ਭਾਈ ਸੁੱਖਾ ਸਿੰਘ ਜੀ ਦੀ ਜਿਹੜੀ ਲੱਤ ਉਹ ਜਿਹੜੀ ਕਾਠੀ ਨਾਲ ਬੰਨੀ ਹੋਈ ਸੀ ਘੋੜੇ ਦੀ, ਉਹ ਇੱਥੇ ਆ ਕੇ ਖੋਲ੍ਹੀ ਹੈ, ਕਿੱਥੇ ਕਾਨੂੰਵਾਨ ਹੈ, ਦੋ ਦਰਿਆ ਪਾਰ ਕੀਤੇ ਹੈ ਬਿਆਸਾ ਰਾਵੀ ਫਿਰ ਹਰੀ ਕੇ ਪੱਤਣ, ਤਿੰਨ ਦਰਿਆ ਪਾਰ ਕੀਤੇ ਅਤੇ ਸਾਰਾ ਰਸਤਾ ਬਣਦਾ ਹੈ ਘੱਟੋ ਘੱਟ 400 ਕਿਲੋਮੀਟਰ ਦੇ ਕਰੀਬ। ਟੁੱਟੀ ਲੱਤ ਸਮੇਤ ਹੀ ਲੜਦੇ ਭਿੜਦੇ ਜੈਤੋ ਜਾ ਕੇ ਆਪਣੀ ਲੱਤ ਖਿਲਾਈ। ਫਿਰ ਸਿੰਘਾਂ ਨੇ ਮੁਖੀ ਸਿੰਘਾਂ ਨੇ ਭਾਈ ਨਵਾਬ ਕਪੂਰ ਸਿੰਘ ਆਦਿਕ, ਭਾਈ ਜੱਸਾ ਸਿੰਘ ਆਹਲੂਵਾਲੀਆ, ਚੰਗੇ ਜਿਹੜੇ ਉਹ ਲੱਤਾਂ ਬੰਨਣ ਵਾਲੇ ਜਿਹੜੇ ਉਹ ਬੁਲਾਏ। ਸਾਰੇ ਸਿੰਘਾਂ ਦੇ ਜਿਹੜੇ ਨਾਲ ਸੀ ਜ਼ਖਮ ਕੁਝ ਹੋਏ ਉਹ ਠੀਕ ਕਰਵਾਏ। ਭਾਈ ਸੁੱਖਾ ਸਿੰਘ ਜੀ ਦੀ ਵੀ ਲੱਤ ਦੀ ਮਾਲਚ ਕਰਵਾ ਕੇ ਪ੍ਰਣਾਲੀ ਦੇ ਵਿੱਚ ਪਾਈ ਵੀ ਸਿੱਧੀ ਛੇਤੀ ਹੋ ਜਾਏ। ਫਿਰ ਵੀ 5 ਮਹੀਨੇ ਲੱਗ ਹੀ ਗਏ। 5-6 ਮਹੀਨਿਆਂ ਬਾਅਦ ਭਾਈ ਸੁੱਖਾ ਸਿੰਘ ਜੀ ਦੀ ਲੱਤ ਠੀਕ ਹੋਈ। ਠੀਕ ਹੁੰਦਿਆਂ ਸਾਰੀ ਸਾਧ ਸੰਗਤ ਜੀ, ਭਾਈ ਸੁੱਖਾ ਸਿੰਘ ਜੀ ਉਸੇ ਵੇਲੇ ਇਸ਼ਨਾਨ ਕੀਤਾ ਹੈ ਜਦੋਂ ਠੀਕ ਲੱਤ ਪੂਰੀ ਹੋ ਗਈ ਅਤੇ ਸ਼ਸਤਰ ਬਸਤਰ ਸਜਾ ਲਏ। 6 ਮਹੀਨੇ ਲੱਗੇ ਸੀ। ਇਸ ਤਰ੍ਹਾਂ ਖਾਲਸੇ ਨੇ ਜੈਤੋ ਦੇ ਮੰਨ ਲਓ ਵੀ 6 ਮਹੀਨੇ ਪੜਾਅ ਕੀਤਾ ਜਥੇ ਨੇ। ਜੋ ਗੁਰੂ ਕੇ ਸਿੰਘ ਸਿੱਖੀ ਖੰਡੇ ਦੀ ਧਾਰ 'ਤੇ ਚੱਲੇ, ਗੁਰਬਾਣੀ ਦੇ ਬਚਨ ਹੈ, ਖੰਡੇ ਧਾਰ ਗਲੀ ਅਤ ਭੀੜੀ। ਜੋ ਗੁਰੂ ਕੀ ਸਿੱਖੀ ਹੈ ਖੰਡੇ ਦੀ ਧਾਰ ਨਾਲੋਂ ਵੀ ਬੜੀ ਬਰੀਕ ਸੂਖਮ ਹੈ। ਸਿੱਖੀ ਦਾ ਮਾਰਗ ਇਹ ਜਿਹੜੀ ਗਲੀ ਹੈ ਅੱਤ ਦੀ ਭੀੜੀ ਹੈ। ਖੰਡਾ ਦੇ ਵੀ ਜਿਹੜਾ ਫਿੱਕਾ ਪੈ ਜਾਂਦਾ ਸਿੱਖੀ ਦੇ ਅੱਗੇ। ਖੰਡੇ ਦੀ ਧਾਰ ਰੂਪੀ ਸਿੱਖੀ ਤਾਂ ਐਸੀ ਹੈ ਵੀ ਜਿਹਦੇ 'ਤੇ ਮੱਛਰ ਵੀ ਪਵੇ ਅਤੇ ਮੱਛਰ ਵੀ 2 ਟੋਟੇ ਹੋ ਕੇ ਪਰੇ ਕੱਟਿਆ ਜਾਵੇ, ਇੰਨੀ ਸੂਖਮ ਹੈ। ਫਿਰ ਬੰਦਾ ਤਾਂ ਬਹੁਤ ਭਾਰ ਵਾਲਾ ਹੁੰਦਾ, ਮੱਛਰ ਦਾ ਤਾਂ ਕੋਈ ਭਾਰ ਹੀ ਨਹੀਂ ਵੀ ਜਿਹੜਾ ਖੰਡੇ 'ਤੇ ਚੜ੍ਹਦੇ ਉਹ ਕੱਟਿਆ ਜਾਵੇ, ਅਤੇ ਬੰਦਾ ਤਾਂ ਬਹੁਤ ਭਾਰਾ ਹੁੰਦਾ ਹੈ, ਚੱਲਣਾ ਬੜਾ ਔਖਾ ਇਹਨੂੰ। ਫਿਰ ਵੈਸੇ ਵੀ ਭਾਈ ਗੁਰਦਾਸ ਜੀ ਲਿਖਦੇ ਹੈ, ਚੱਲਣਾ ਸਕੈ ਪਿੰਗਲਾ ਲੂਲਾ ਗਾਲ ਮੇਲ ਹੇਤ ਨਾ ਜਾਣੈ। ਜਿਹੜਾ ਪਿੰਗਲਾ ਹੈ ਉਹ ਨਹੀਂ ਚੱਲ ਸਕਦਾ, ਟੁੰਡਾ ਜਿਹੜਾ ਹੈ, ਲੂਲਾ ਜਿਹੜਾ ਹੈ, ਉਹ ਕਿਸੇ ਦੇ ਗਲ ਲੱਗ ਕੇ ਉਹ ਆਨੰਦ ਨਹੀਂ ਮਾਣ ਸਕਦਾ ਗਲ ਲੱਗਣ ਦਾ। ਇਸੇ ਤਰ੍ਹਾਂ ਚੱਲਣਾ ਸਕੈ ਪਿੰਗਲਾ, ਜਿਹਦੇ ਅੰਦਰ ਗੁਰੂ ਦਾ ਭੈ ਰੂਪੀ, ਜਿਹਦੇ ਅੰਦਰ ਗੁਰੂ ਦਾ ਭੈ ਨਹੀਂ ਹੈ, ਭੈ ਰੂਪੀ ਡਰ ਰੂਪੀ ਪੈਰ ਨਹੀਂ ਹੈ ਜਿਹਦੇ, ਉਹ ਗੁਰੂ ਦੇ ਮਾਰਗ ਦੇ ਗੁਰੂ ਦੇ ਘਰ ਵਿੱਚ ਜਾ ਕੇ ਚੱਲ ਕੇ ਜਾ ਨਹੀਂ ਸਕਦਾ ਹੈ। ਅਤੇ ਜਿਹੜਾ ਲੂਲਾ ਕਹੀਏ, ਜਿਹੜਾ ਗੁਰੂ ਦੀ ਸਿੱਖੀ ਦੇ ਬਦਲੇ, ਧਰਮ ਦੇ ਬਦਲੇ, ਦੀਨ ਮਜ਼ਹਬ ਦੇ ਬਦਲੇ, ਜਿਹੜਾ ਜਿਹਦੇ ਹੱਥ ਨਹੀਂ ਹੈ ਉਪਕਾਰ ਰੂਪੀ, ਉਹ ਵੀ ਹੈ ਜਿਹੜਾ ਗੁਰੂ ਦੇ ਚਰਨਾਂ ਰੂਪੀ ਜਿਹੜਾ ਕੰਠ ਗਾਲ ਹੈ ਉਹਦਾ ਆਨੰਦ ਨਹੀਂ ਮਾਣ ਸਕਦਾ ਹੈ। ਫਿਰ ਚੱਲਣਾ ਸਕੈ ਪਿੰਗਲਾ, ਪ੍ਰੇਮ ਅਤੇ ਸ਼ਰਧਾ ਰੂਪੀ ਪੈਰਾਂ ਤੋਂ ਬਿਨਾਂ ਬੰਦਾ ਚੱਲ ਕੇ ਗੁਰੂ ਘਰ ਨਹੀਂ ਆ ਸਕਦਾ ਹੈ। ਅਤੇ ਲੂਲਾ ਗਲ ਮਿਲ ਹੇਤ ਨਾ ਜਾਣੈ, ਸੇਵਾ ਸਿਮਰਨ ਰੂਪੀ ਹੱਥਾਂ ਤੋਂ ਬਿਨਾਂ ਗੁਰੂ ਦੇ ਚਰਨਾਂ ਰੂਪੀ ਜਿਹੜਾ ਕੰਠ ਹੈ, ਆਨੰਦ ਹੈ, ਉਹਨੂੰ ਮਾਣ ਨਹੀਂ ਸਕਦਾ ਹੈ। ਇਹ ਤਾਂ ਗੁਰੂ ਕੇ ਸਿੱਖ ਹੀ ਹੈ ਜਿਨ੍ਹਾਂ ਨੇ ਸ਼ਹੀਦੀਆਂ ਦਿੱਤੀਆਂ ਹੈ, ਅਤੇ ਜਿਨ੍ਹਾਂ ਦੀ ਬਦੌਲਤ ਅੱਜ ਆਪਾਂ ਰਾਜ ਭਾਗ ਕਰ ਰਹੇ ਹਾਂ, ਐਸ਼ੋ ਆਰਾਮ ਕਰ ਰਹੇ ਹਾਂ, ਸਾਨੂੰ ਕੋਈ ਤੰਗੀ ਪਰੇਸ਼ਾਨੀ ਬਿਲਕੁਲ ਨਹੀਂ ਹੈ। ਹੁਣ ਉਹ ਸਿੰਘਾਂ ਦੀ ਕਥਾ ਚੱਲ ਰਹੀ ਹੈ, ਘੱਲੂ ਘਰ ਆ ਜਿਹੜਾ ਕਾਹਨੂੰ ਮਾਣਦਾ ਹੋਇਆ ਉਹ, ਅਤੇ ਉਹਦੀ ਕਥਾ ਸਮਾਪਤ ਹੋ ਗਈ ਕੱਲ੍ਹ ਦੀ। ਫਿਰ ਸਿੰਘ ਜਿਵੇਂ ਉੱਥੋਂ ਨਿਕਲ ਗਏ ਮਾਲਵੇ ਵੱਲ ਗਏ, ਕਵੀ ਜੀ ਹੁਣ ਇੱਥੇ ਜਿਹੜਾ ਪ੍ਰਸੰਗ ਆਰੰਭ ਕਰ ਰਹੇ ਹੈ ਉਹ ਇਹ ਕਰ ਰਹੇ ਹੈ ਵੀ ਜਿਵੇਂ ਸਿੰਘਾਂ ਨੂੰ ਕਿਹਾ ਸੀ ਨਾ ਭਾਈ ਸੁੱਖਾ ਸਿੰਘ ਜੀ ਨੇ ਵੀ ਤੁਸੀਂ ਪਹਾੜਾਂ 'ਤੇ ਚੜ੍ਹੇ ਜਾਓ, ਪਹਾੜਾਂ 'ਤੇ ਚੜ੍ਹ ਜਾਓ। ਇਤਿਹਾਸ ਵਿੱਚ ਆਉਂਦਾ ਵੀ ਉਹ 4,000 ਦੇ ਕਰੀਬ ਸੀ, ਇੱਥੇ ਕਵੀ ਜੀ ਨੇ ਲਿਖਿਆ ਵੀ 21,000 ਸੀ। ਉਹ ਜਿਹੜੇ ਪਹਾੜਾਂ ਦੇ ਵਿੱਚ ਗਏ ਆ ਸਿੰਘ, ਉਹਨਾਂ ਨਾਲ ਉੱਥੇ ਕੀ ਵਾਪਰੀ ਉਹ ਕਥਾ ਜਾ ਰਹੀ ਹੈ। ਜਿਵੇਂ ਪਹਾੜੀ ਲੋਕਾਂ ਨੇ ਉਹ ਦਗੇਬਾਜ਼ੀ ਕੀਤੀ, ਉਹ ਪ੍ਰਸੰਗ ਆ ਜਾ ਰਿਹਾ, ਆਪਾਂ ਸਰਵਣ ਕਰੀਏ। ਸਰਵਣ ਕਰਨ ਤੋਂ ਪਹਿਲਾਂ ਗੁਰੂ ਜੀ ਦੇ ਚਰਨਾਂ ਵਿੱਚ ਨਵਾਓ ਸੀਸ ਅਤੇ ਬੋਲੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਅਬ ਮੈਂ ਉਨਕੀ ਬਾਤ ਸੁਣਾਵਾਂ,
ਕਵੀ ਰਾਜ ਭਾਈ ਸਾਹਿਬ ਭਾਈ ਰਤਨ ਸਿੰਘ ਪੰਗੂ ਜੀ ਦੱਸ ਰਹੇ ਹੈ ਖਾਲਸਾ ਜੀ ਗੁਰੂ ਕੀ ਪਿਆਰੀ ਸਾਧ ਸੰਗਤ ਸੰਤ ਜਨੋ ਮਹਾਂਪੁਰਸ਼ੋ ਬ੍ਰਹਮ ਗਿਆਨੀਓ ਹੁਣ ਮੈਂ ਉਹਨਾਂ ਸਿੱਖਾਂ ਦੀ ਕਥਾ ਸੁਣਾਉਂਦਾ ਹਾਂ ਸੁਣੋ ਧਿਆਨ ਦੇ ਕੇ ਜਿਹੜੇ ਸਿੰਘ ਜੰਮੂ ਦੇ ਸ਼ਹਿਰ ਨਾਲ ਹੀ ਪੜੋਲ ਹੈ ਕਠੂਹਾ ਹੈ ਬਸੋਲੀ ਹੈ ਜਿਹੜੇ ਸਿੰਘ ਉੱਥੇ ਰਹੇ ਜੇ ਉਹਨਾਂ ਨਾਲ ਵਾਪਰੀ ਉਹ ਮੈਂ ਕਥਾ ਦੱਸ ਰਿਹਾ ਹਾਂ
ਬਚੇ ਘੋੜੇ ਸੋ ਇਹ ਦਿਸ਼ਿਆਏ
ਜਿਹੜੇ ਸਿੰਘ ਬਚ ਗਏ ਸੀ ਭਾਈ ਸੁੱਖਾ ਸਿੰਘ ਨਾਲ ਜਿਹੜੇ ਆ ਗਏ ਸੀ ਵਾਪਸ ਜਿਨ੍ਹਾਂ ਨੂੰ ਕਿਹਾ ਸੀ ਵੀ ਆ ਘੋੜਿਆਂ ਵਾਲੇ ਵੱਖਰੇ ਹੋ ਜਾਓ ਅਤੇ ਪੈਦਲ ਜਿਹੜੇ ਪਹਾੜਾਂ ਵੱਲ ਚੜ ਜਾਓ ਅਤੇ ਉਹਨਾਂ ਨੂੰ ਚੜ੍ਹਾ ਕੇ ਅਤੇ ਖਾਲਸਾ ਜਿਹੜਾ ਸੀ ਭਾਈ ਸੁੱਖੇ ਸਿੰਘ ਹੋਣੀ 2-3 ਹਜ਼ਾਰ ਦੇ ਕਰੀਬ ਜਿਹੜੇ ਸਿੰਘ ਲੈ ਕਰਕੇ ਰਾਵੀ ਨੂੰ ਟੱਪਦੇ ਸ਼੍ਰੀ ਹਰਗੋਬਿੰਦਪੁਰ ਬਿਆਸ ਨੂੰ ਟੱਪਦੇ ਅਤੇ ਮਾਝੇ ਵਿੱਚ ਉਹਦੀ ਲੰਘਦੇ ਮਾਲਵੇ ਜੜ ਤੋਂ ਪਹੁੰਚੇ ਸਨ ਜਿਹੜੇ ਤੇ ਇੱਧਰ ਆ ਗਏ ਉਹ ਬਚ ਗਏ ਸਨ
ਬਿਨਾਂ ਘੋੜੇ ਤੇ ਪਹਾੜ ਚੜਾਏ
ਘੋੜਿਆਂ ਵਾਲੇ ਆ ਗਏ ਤੇ ਬਚ ਗਏ ਜਿਹੜੇ ਬਿਨਾਂ ਘੋੜਿਆਂ ਤੋਂ ਸੀ ਉਹ ਚੜ ਗਏ ਪਹਾੜਾਂ ਵੱਲ ਜਿਵੇਂ ਬਚਨ ਕੀਤਾ ਸੀ ਵੀ ਚੜੇ ਚੜ ਜਾਓ ਤੇ ਉੱਥੇ ਫਿਰ ਭਰਾ ਨੂੰ ਨਾ ਮਿਲਿਆ ਪਿਓ ਪੁੱਤ ਨੂੰ ਨਹੀਂ ਮਿਲਿਆ ਪੁੱਤ ਪਿਓ ਨੂੰ ਨਹੀਂ ਮਿਲਿਆ ਇਸ ਤਰ੍ਹਾਂ ਉੱਥੇ ਬਖੇੜਾ ਪੈ ਗਿਆ ਵਖਰੇਵਾਂ ਪੈ ਗਿਆ
ਚਾਹੋਂ ਵੱਲ ਹੋ ਗਏ ਸਿੰਘ ਕੇ ਫੇਰੇ
ਚਾਰੇ ਪਾਸਿਆਂ ਵੱਲ ਹੀ ਸਿੰਘ ਜਿਹੜੇ ਉਹ ਫਿਰ ਗਏ ਇੱਕ ਦਰਿਆ ਵੱਲ ਨੂੰ ਇੱਕ ਪਹਾੜ ਵੱਲ ਨੂੰ ਇੱਕ ਮਾਝੇ ਵੱਲ ਨੂੰ ਜੱਥਾ ਅਤੇ ਇੱਕ ਮਾਲਵੇ ਵੱਲ ਨੂੰ ਹੋ ਗਿਆ ਚਾਰ ਸਫੇਰੇ ਮੁੱਖ ਫੇਰ ਲਏ ਸਿੰਘਾਂ ਨੇ
ਐਸੇ ਪਏ ਦੁੱਖ ਨਾ ਕੇ ਘੇਰੇ
ਇਸ ਤਰ੍ਹਾਂ ਸਿੰਘਾਂ ਦੇ ਉੱਪਰ ਉਹ ਦੁੱਖ ਦੀ ਘੜੀ ਬੜੀ ਭਾਰੀ ਆਈ
ਉੱਤੇ ਦਰਿਆਏ ਸੋ ਤੁਰਤ ਰੁੜਾਵੇ
ਇੱਧਰੋਂ ਜਿਹੜੇ ਸਿੰਘ ਜਿਨ੍ਹਾਂ ਨੇ ਆ ਦਰਿਆ ਵੱਲ ਮੁੱਖ ਕੀਤਾ ਵੀ ਰਾਈ ਵਿੱਚ ਦੀ ਵੜ ਕੇ ਪਰੇ ਹੋ ਜਾਈਏ ਜਾਂ ਜਿਹੜੇ ਉਹ ਪਹਾੜਾਂ 'ਤੇ ਚੜ੍ਹ ਰਹੇ ਸੀ ਜਿਨ੍ਹਾਂ ਨੇ ਪਗਡੰਡੀਆਂ ਬਣਾਈਆਂ ਸੀ ਸਾਧ ਸੰਗਤ ਜੀ ਘੋੜਿਆਂ 'ਤੇ ਲੰਘਣ ਵਾਸਤੇ ਅਤੇ ਆਪਣੇ ਲੰਘਣ ਵਾਸਤੇ ਵੀ ਉਹ ਵੀ ਸਿੰਘ ਦਰਿਆ ਵਿੱਚ ਡਿੱਗ ਡਿੱਗ ਕੇ ਸ਼ਹੀਦ ਹੋਏ ਹੋਰ ਵੀ ਜਦੋਂ ਜੱਥੇ ਦੀ ਸਲਾਹ ਹੋਈ ਵੀ ਆਪੋ ਆਪਣੇ ਰਸਤੇ ਇੱਕ ਪਾਸੇ ਨਿਕਲੀਏ ਇੱਕ ਵਾਰ ਉਹ ਦਰਿਆ ਵੱਲ ਜਿਹੜੇ ਵੜ ਗਏ ਉਹ ਦਰਿਆ ਦੇ ਵਿੱਚ ਡਿੱਗ ਡਿੱਗ ਕੇ ਸ਼ਹੀਦੀ ਪਾਈ ਉਹਨਾਂ ਨੇ ਉੱਧਰੋਂ ਜਿਹੜੇ ਸਿੰਘ ਪਹਾੜਾਂ ਦੇ ਚੜ੍ਹੇ ਸੀ ਪਹਾੜੀਏ ਲੋਕ ਪੱਥਰ ਪੂਜ ਮੂਰਤੀ ਪੂਜ ਬੇਅਗਲੇ ਅੰਨੇ ਉਹਨਾਂ ਨੇ ਜਿਹੜਾ ਸਿੰਘ ਵੇਖ ਲਿਆ ਉਹਦੇ ਗਲ ਵਿੱਚ ਰੱਸੀ ਪਾ ਲਈ ਆਪ ਵੀ ਮਾਰਦੇ ਸੀ ਅਤੇ ਤੁਰਕਾਂ ਪਾਸੋਂ ਵੀ ਫੜਾ ਦਿੰਦੇ ਸੀ ਇੱਧਰੋਂ ਜਿਹੜੇ ਦੀਵਾਨ ਲੱਖੂ ਦੀ ਫੌਜ ਐਂ ਤਗੜੀ ਕਰਕੇ ਖੜੀ ਕੀਤੀ ਹੋਈ ਸੀ ਸਿੰਘਾਂ ਪਿੱਛੇ ਲਾਈ ਸੀ
ਸੋ ਸਿੰਘਨ ਕੋ ਕਾਟਤ ਪਈ
ਉਹਦੇ ਸਿੰਘ ਜਿਹੜਾ ਹੱਥ ਲੱਗ ਗਿਆ ਉੱਥੇ ਜੰਗ ਵਿੱਚ ਵੀ ਅਤੇ ਉਹ ਸਾਰੇ ਦੇ ਸਾਰੇ ਕਾਬੂ ਆਉਣ ਵਾਲੇ ਕੱਟ ਵੱਢ ਸੁੱਟੇ
ਅੱਗੇ ਰਾਹੇ ਨਾ ਲੱਭੇ ਪਹਾੜੀ
ਅਤੇ ਪਹਾੜਾਂ ਦੇ ਜਿਹੜੇ ਸਿੰਘ ਚੜ੍ਹ ਗਏ ਹੁਣ ਕਿਉਂਕਿ ਜਿਵੇਂ ਜਿਹੜੇ ਪਹਾੜਾਂ 'ਚ ਗੁਜ਼ਰਨ ਵਾਲੇ ਹੁੰਦੇ ਨਿੱਤ ਉਹਨਾਂ ਨੂੰ ਪਤਾ ਹੁੰਦਾ ਪਗਡੰਡੀਆਂ ਦਾ ਰਸਤਿਆਂ ਦਾ ਪਰ ਹੁਣ ਸਿੰਘ ਦੇ ਬਿਪਤਾ ਦੇ ਮਾਰੇ ਪਹਾੜ 'ਤੇ ਚੜ੍ਹੇ ਸੀ ਜਿਸ ਕਰਕੇ ਅਗਲੇ ਬੰਨੇ ਪਹਾੜਾਂ ਉੱਪਰ ਕੋਈ ਰਾਹ ਨਹੀਂ ਲੱਭਦਾ ਟਿਕਾਣਾ ਨਹੀਂ ਲੱਭਦਾ
ਐਸੀ ਪਈ ਸਮੇਂ ਕੀ ਕਾਰੀ
ਇਸ ਤਰ੍ਹਾਂ ਸਮੇਂ ਦੀ ਉਹ ਕਾਰ ਪੈ ਗਈ ਸਮੇਂ ਦੇ ਨਾਲ ਜਿਵੇਂ ਸਮਾਂ ਮਾੜਾ ਆ ਜਾਵੇ ਤਾਂ ਬੜਾ ਕੁਝ ਹੋ ਜਾਂਦਾ ਸਮੇਂ ਦਾ ਗੇੜ ਪੈ ਗਿਆ
ਦੋਹਰਾ ਹੋਰ ਬਾਤ ਕਛੂ ਨਹਿ ਬਣੇ
ਹੋਰ ਜਦੋਂ ਗੱਲ ਸਿੰਘਾਂ ਨੂੰ ਕੁਝ ਬਣ ਨਾ ਰਹੀ
ਸਿੰਘਨ ਇਹ ਮਤ ਕੀਨ
ਸਿੰਘਾਂ ਨੇ ਇਹ ਮਤ ਕਹੀਏ ਮਤ ਦੇ ਵਿੱਚ ਗੱਲ ਕੀਤੀ ਜਾਂ ਮਤ ਕਹੀਏ ਮਤਾ ਪਕਾਇਆ
ਉਤਰੇ ਸਭੇ ਪਿਆਦ ਹੋਏ
ਜਿਹੜੇ ਸਿੰਘ ਪੈਦਲ ਸੀ ਪਹਾੜਾਂ 'ਤੇ ਚੜ੍ਹ ਰਹੇ ਸੀ ਉਹ ਤੰਗੀ ਆਉਣ ਕਰਕੇ ਕਹਿੰਦੇ ਖਾਲਸਾ ਜੀ ਪਰੇਸ਼ਾਨ ਹੋ ਰਹੇ ਹਾਂ ਥੱਲੇ ਨੂੰ ਉਤਰੀਏ ਉਹ ਜਦੋਂ ਉਤਰੇ ਹਨ
ਟਿੱਕ ਪਰੇ ਜ਼ਮੀਨ
ਵਿਚਾਰੇ ਭੁੱਖੇ ਹੈ ਪਿਆਸੇ ਹੈ ਸਰੀਰ ਤੋਂ ਨੰਗੇ ਹੈ ਕੱਪੜਿਆਂ ਕਰਕੇ ਜਿਸ ਕਰਕੇ ਸਿੰਘ ਕੀ ਹੈ ਭੁੱਖ ਕਰਕੇ ਡਿੱਗ ਪੈਂਦੇ ਜ਼ਮੀਨ ਪਰ ਜਾਂ ਇੰਜ ਲਾ ਲਓ ਵੀ ਪਹਾੜ ਤੋਂ ਡਿੱਗ ਡਿੱਗ ਕੇ ਸ਼ਹੀਦ ਹੋ ਰਹੇ ਹੈ
ਚੋ ਪਈ ਪਾਸ਼ੇ ਪੜੇ ਪਹਾੜੀਏ ਫਿਰ।
ਜਦੋਂ ਸਿੰਘ ਅਮੁੱਖ ਜਾ ਮੁੜ ਗਏ ਪਹਾੜਾਂ ਤੋਂ ਪਿੱਛੇ ਉੱਤਰ ਲੱਗੇ ਠਾਣੂ, ਜਿਹੜੇ ਪਹਾੜੀਏ ਉੱਤੇ ਫੌਜ ਚੜ੍ਹੀ ਹੋਈ ਸੀ, ਇਸੇ ਤਰ੍ਹਾਂ ਆਮ ਲੋਕ ਵੀ ਜਿਹੜੇ ਇਕੱਠੇ ਹੋਏ ਸੀ, ਉਹ ਪਹਾੜ ਦੇ ਏਰੀਏ ਵਿੱਚ ਰਹਿਣ ਵਾਲੇ ਪਹਾੜੀਏ ਰਾਜਪੂਤ ਲੋਕ, ਉਹ ਸਿੰਘਾਂ ਦੇ ਪਿੱਛੇ ਪੈ ਗਏ। ਫਿਰ
ਸਿੰਘਨ ਮਾਰੇ ਕੂਟੇ ਘੇਰ,
ਉਹਨਾਂ ਨੇ ਸਿੰਘਾਂ ਨੂੰ ਘੇਰ ਕੇ ਬੜਾ ਕੁੱਟਿਆ ਹੈ, ਨਾਲੇ ਮਾਰਦੇ। ਕਹਿੰਦੇ ਉਹੀ ਹੈ ਜਿਹੜੇ ਬੰਦੇ ਸਿੰਘ ਨਾਲ ਆਉਂਦੇ ਸੀ, ਸਾਡੇ 'ਤੇ ਜਿਹੜੇ ਰੋਹਬ ਜਮਾਉਂਦੇ ਸੀ, ਸਾਨੂੰ ਆਪਣੀ ਰਈਅਤ ਬਣਾਉਂਦੇ ਸੀ।
ਸਿੰਘਾਂ ਨੇ ਉੱਚੇ ਪਰਬਤ ਤਕਾਏ,
ਸਿੰਘਾਂ ਨੇ ਸੋਚਿਆ ਵੀ ਇਹ ਪਹਾੜੀਏ ਲੋਕ ਤੇ ਐਡੇ ਹਰਾਮ ਜ਼ਿਆਦੇ ਹਰਾਮਖੋਰੀ ਕਰ ਰਹੇ ਹੈ, ਅਤੇ ਅਸੀਂ ਇਹਨਾਂ ਦਾ ਕੁਝ ਵਿਗਾੜਿਆ ਨਹੀਂ ਹੈ, ਚਲੋ ਖਾਲਸਾ ਜੀ ਆ ਜਿਹੜੇ ਪਰਬਤ ਉੱਚੇ ਪਹਾੜ ਹੈ ਇੱਧਰ ਹੋ ਜਾਈਏ। ਉਹ ਪਹਾੜਾਂ ਵੱਲ ਤੱਕਿਆ ਸਿੰਘਾਂ ਨੇ,
ਹੱਥ ਨਾ ਪਹੁੰਚਿਓ ਤਪ ਫਿਰ ਆਏ,
ਥੱਕੇ ਟੁੱਟਿਆਂ ਦਾ ਸਰੀਰ ਕਰਕੇ ਕਮਜ਼ੋਰੀ ਆਈ ਹੋਈ ਹੈ, ਜ਼ਖਮ ਬੜੇ ਹੋਏ ਹੈ, ਅਤੇ ਉਹ ਹੱਥ ਨਾ ਪਿਆ ਪਹਾੜਾਂ ਉੱਪਰ ਚੜਿਆ ਨਾ ਜਾਵੇ, ਜਿਸ ਕਰਕੇ ਕੋਈ ਰਾਹ ਨਾ ਲੱਭੇ, ਪਗਡੰਡੀਆਂ ਨਾ ਦਿਸਣ। ਫਿਰ ਅਖੀਰੀ ਥੱਕ ਹਾਰ ਕੇ ਮੁੜ ਆਏ ਠਾਂ ਵੱਲ ਨੂੰ।
ਐਸੀ ਆਨ ਚਫੇਰੀ ਪਈ,
ਇਸ ਤਰ੍ਹਾਂ ਸਿੰਘਾਂ ਦੇ ਚਾਰ ਚਫੇਰੇ ਮੁਸੀਬਤ ਆ ਪਈ।
ਸਿੰਘਨ ਪੋਰਖ ਨਾਹੇ ਪਸਈ,
ਸਿੰਘਾਂ ਨੇ ਸਿੰਘਾਂ ਦੇ ਵਸ ਸਾਹ ਸੰਗ ਜੀ ਨਾਂ ਦੇ ਕੋਈ ਪੌਰਖ ਕਹੀਏ ਬਾਲੀ ਰਹਿ ਗਿਆ ਅੰਦਰ, ਕਿਉਂਕਿ ਭੁੱਖ ਬੜੀ ਮਾੜੀ ਹੈ। ਫਿਰ ਇਹ ਜਿਹੜਾ ਘੱਲੂ ਘਰ ਹੈ ਨਾ ਸਾਧ ਸੰਗਤ ਜੀ, ਇਹ ਕੋਈ ਇੱਕ ਦੋ ਦਿਨ ਦੀ ਕਥਾ ਨਹੀਂ ਹੈ, ਇਹਦੇ 6 ਮਹੀਨੇ ਦੀ ਕਥਾ ਹੈ ਘੱਟੋ ਘੱਟ। ਉੱਦਾਂ ਹੀ ਅੱਖਰਾਂ ਵਿੱਚ ਬਿਆਨ ਕਰਨਾ, ਉਹ ਕਵੀ ਜੀ ਨੇ ਪ੍ਰਸੰਗ ਥੋੜ੍ਹੇ ਅੰਗਾਂ ਦਾ ਲਿਖਿਆ ਹੈ ਜਿੰਨਾ ਕੁ ਉਹਨਾਂ ਸੁਣਿਆ ਹੈ। ਇਸੇ ਤਰ੍ਹਾਂ ਆਪਾਂ ਕਥਾ ਕਰ ਰਹੇ ਹਾਂ ਅਤੇ ਆਹ ਘੰਟੇ ਦੀ ਕਥਾ ਮਹਾਈ ਹੁੰਦੀ ਹੈ ਅਤੇ 4-5 ਜਣਾਂ 'ਚ ਹੀ ਆਪਾਂ ਨਿਬੇੜ ਦਿੱਤੀ ਹੈ। ਉਂਝੇ 6 ਮਹੀਨੇ ਦੀ ਮੁਸੀਬਤ ਸੀ, 6 ਮਹੀਨੇ ਸਿੰਘਾਂ ਨੇ ਦਿਨ ਕੱਟੇ ਹੈ ਬੜੇ ਖਰਾਬ, ਭੁੱਖੇ ਪਿਆਸੇ, ਅਤੇ ਪਿੱਛੇ ਵੈਰੀਆਂ ਨੇ ਰਾਤ ਦਿਨ ਸੌਣ ਨਹੀਂ ਦਿੱਤਾ, ਕਦੀ ਦਰਿਆ 'ਚ ਕਦੀ ਝੱਲਾਂ 'ਚ ਝਾੜੀਆਂ 'ਚ ਲੰਘਣਾ ਵੀ ਵਾਰ ਵਾਰ ਕਿਹੜਾ ਸੌਖਾ। ਫਿਰ ਉੱਥੇ ਸ਼ੇਰ ਚੀਤੇ ਕਈ ਕੁਝ ਰਹਿੰਦਾ ਹੈ, ਹੋਣੀ ਆ ਸਾਧ ਸੰਗਤ ਜਾਂ ਫਸਲਵਾੜੀ ਹੋ ਗਈ, ਨਹੀਂ ਤਾਂ ਪਹਿਲਾਂ ਜੰਗਲੀ ਬਹੁਤੇ ਹੁੰਦੇ ਸੀ। ਅਤੇ ਉਹ ਇਸ ਤਰ੍ਹਾਂ ਸਿੰਘਾਂ 'ਚ ਕੋਈ ਬਲ ਨਹੀਂ ਰਿਹਾ ਹੈ, ਬਸ ਕੋਈ ਚੱਲ ਨਹੀਂ ਰਿਹਾ।
ਲੁੱਟ ਨਹੀਂ ਸਕਹਿ ਮੋਲ ਨਹੀਂ ਪਾਵੇ,
ਲੁੱਟ ਉਹ ਸਕਦੇ ਨਹੀਂ, ਮੁੱਲ ਕੋਈ ਦਿੰਦਾ ਨਹੀਂ। ਲੁੱਟ ਕਿਉਂ ਨਹੀਂ ਸਕਦੇ, ਜੇ ਲੁੱਟਦੇ ਆ ਸਿੰਘ ਆ ਹੱਲਾ ਜਿਹਾ ਕਰਕੇ ਪੈਂਦੇ, ਉਹ ਪਹਾੜੀਆਂ ਦੇ ਪਿੰਡ ਨਗਰ ਨੂੰ ਵੀ ਭੁੱਖ ਦੇ ਮਾਰੇ, ਅਤੇ ਉਹ ਰਾਜੇ ਲੋਕ ਆ ਜਾਂਦੇ ਹੈ, ਉਹ ਰਾਜੇ ਆ ਕੇ ਪਹਾੜੀ ਰਾਜੇ ਜਿਹੜੇ ਉਹ ਫੜ ਲੈਂਦੇ ਉਹ, ਅਤੇ ਉਹਨਾਂ ਨੂੰ ਮਾਰਦੇ ਸਿੰਘਾਂ ਨੂੰ। ਲੁੱਟ ਸਕਦੇ ਨਹੀਂ ਹੈ, ਜੇ ਕੁਝ ਬਚਿਆ ਖੁਚਿਆ ਕੁਝ ਹੈ ਤਾਂ ਮੁੱਲ ਵੀ ਕੋਈ ਦਿੰਦਾ ਨਹੀਂ ਹੈ। ਇਸੇ ਕਰਕੇ ਸਿੰਘ ਭੁੱਖੇ ਮਰ ਮਰ ਜਾ ਰਹੇ ਹੈ, ਜਿਵੇਂ ਉਹ ਅਖਾਣ ਜੇ ਬਣਾਏ ਹੈ ਕਿ ਮੌਤ ਨਾਲ ਭੁੱਖ ਬੁਰੀ, ਰਾਤ ਨੂੰ ਖਾਧੀ ਸਿਰੇ ਫਿਰ ਤੁਰੀ। ਜਿਹੜਾ ਵੀ ਰਾਹ ਜਿਹੜੀ ਮੌਤ ਜਿਹੜੀ ਨਾ ਭੁੱਖ ਬੁਰੀ ਮੌਤ ਨਾਲੋਂ, ਕਿਉਂਕਿ ਮੌਤ ਇੱਕ ਦਿਨ ਹੋਣੀ ਹੈ, ਅਤੇ ਜਿਹੜੀ ਭੁੱਖ ਉਹਦੇ ਰੋਜ਼ ਹੀ ਲੱਗਦੀ ਸੀ ਦਿਨ, ਜਿਹੜੇ ਰਾਤ ਨੂੰ ਖਾਧੀ ਦਿਨੇ ਫਿਰ ਖੜੀ, ਦਿਨੇ ਫਿਰ ਉਹ ਮੰਗਣ ਲਿਆਂਦਾ ਪੇਟ ਵੀ ਰੋਟੀ ਲਿਆਓ। ਇਸ ਤਰ੍ਹਾਂ ਭੁੱਖ ਕਰਕੇ ਸਿੰਘ ਮਰ ਮਰ ਜਾ ਰਹੇ ਹੈ,
ਜਿੱਧਰ ਜਾਵੇ ਉੱਧਰੋਂ ਮਰਾਵੇ,
ਅਤੇ ਜਿੱਧਰ ਹੀ ਜਾਂਦੇ ਆ ਪੱਤਾ ਪੱਤਾ ਸਿੰਘਾਂ ਦਾ ਵੈਰੀ ਹੈ, ਉੱਧਰ ਹੀ ਉਹ ਸਿੰਘਾਂ ਨੂੰ ਮਾਰਦੇ। ਪਹਾੜੀਏ ਵੀ ਵੈਰੀ ਹੈ, ਲੱਖੂ ਦੀ ਫੌਜ ਵੀ, ਮੁਸਲਮਾਨੀ ਜਿਹੜੇ ਪੰਜਾਬੀ ਲੋਕ ਉਹ ਵੀ ਵੈਰੀ ਬਣੇ ਹੋਏ ਹੈ।
ਖੜ 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 ਸਿੰਘ ਜਫੇਰ ਤਕਾਵੇ,
ਖੜ ਖੜ ਕੇ ਸਿੰਘ ਗੁਰੂ ਦੇ ਚਾਰ ਸਵੇਰੇ ਤੱਕਦੇ ਆ ਵੀ ਖਾਲਸਾ ਜੀ ਆ ਕਿੱਧਰ ਜਾਈਏ, ਜਿੱਥੇ ਆਪਣੇ ਭਾਈ ਸੁੱਖਾ ਸਿੰਘ ਹੋਣੀ ਤੇ ਚਲੇ ਗਏ ਹੈ।
ਤਪ ਸਿੰਘਨ ਨੇ ਇਹ ਮਤ ਠਈ,
ਤਦੋਂ ਸਿੰਘਾਂ ਨੇ ਮਤ ਦੇ ਵਿੱਚ ਇਹ ਗੱਲ ਪੱਕੀ ਕੀਤੀ ਹੈ, ਇਹ ਗੁਰਮਤਾ ਜਿਹੜਾ ਸੋਧਿਆ ਹੈ।
ਅਮਰ ਪਰਬਤੀਆਂ ਬੁਰੀ ਨਾ ਕਹੀ,
ਕਹਿਣ ਲੱਗੇ ਖਾਲਸਾ ਜੀ ਆਪੋ ਵਿੱਚ ਹੀ ਖੜ ਕੇ ਕਹਿੰਦੇ ਹੈ ਕਿ ਖਾਲਸਾ ਜੀ ਆਹ ਪਰਬਤੀਆਂ ਦਾ ਪਹਾੜੀ ਲੋਕਾਂ ਦਾ ਅਸੀਂ ਅੱਜ ਤੱਕ ਦੇ ਕੋਈ ਬੁਰਾ ਕੀਤਾ ਨਹੀਂ, ਵੀ ਕੀ ਬੁਰਾ ਕੀਤਾ ਹੈ, ਸਾਡੇ ਗੁਰਾਂ ਨੇ ਵੀ ਹਿੰਦੂਆਂ ਦੀ ਖਾਤਰ ਸੀਸ ਦਿੱਤਾ, ਫਿਰ ਬਾਬੇ ਬੰਦੇ ਸਿੰਘ ਨੇ ਜੰਗਾਂ ਕਰ ਕਰਕੇ ਤੁਰਕਾਂ ਨੂੰ ਭਜਾ ਭਜਾ ਕੇ ਅਤੇ ਇਹਨਾਂ ਨੂੰ ਮਾਮਲਿਆਂ 'ਚ ਛਡਵਾਇਆ, ਸਾਡੇ ਗੁਰੂ ਮਹਾਰਾਜ ਜੀ ਨੇ ਛੇਵੇਂ ਪਾਤਸ਼ਾਹ ਜੀ ਨੇ ਇਹਨਾਂ ਦੇ ਵੱਡ ਵਡੇਰਿਆਂ ਦੀ ਮਦਦ ਕੀਤੀ, ਪਰ ਇਹ ਇਹਨਾਂ ਦੀ ਬੁਰਿਆਈ ਤਾਂ ਕੋਈ ਕੀਤੀ ਨਹੀਂ, ਬੁਰਾ ਤਾਂ ਕੋਈ ਕੀਤਾ ਨਹੀਂ ਹੈ, ਪਰ ਇਹ ਕੀ ਗੁਣ ਖਿਲਾਰੇ ਹੈ।
ਅਮਰ ਪਰਬਤਿਆਂ ਨੇ ਬੁਰੀ ਨਾ ਕਹੀ,
ਅਸਾਂ ਨੇ ਇਹ ਪਹਾੜੀ ਲੋਕਾਂ ਦੇ ਕੋਈ ਬੁਰਾ ਤੇ ਕੀਤਾ ਹੈ ਹੈ ਨਹੀਂ, ਵਿਗਾੜਿਆ ਕੁਝ ਹੈ ਨਹੀਂ ਇਹਨਾਂ ਦਾ।
ਸਗਮਾ ਪਰਬਤਿਆਂ ਨੇ ਕੇ ਰਿਪ ਮਾਰੇ,
ਸਗੋਂ ਇਹਨਾਂ ਪਰਬਤਿਆਂ ਦੇ ਦੁਸ਼ਮਣ ਹੀ ਮਾਰੇ ਹੈ। ਵੀ ਇਹਨਾਂ ਨੂੰ ਤੰਗ ਕਰਦੇ ਸੀ ਜਦੋਂ 22 ਸੂਬਿਆਂ ਦੇ ਹੁਣ ਤੁਰਕਾਂ ਦਾ ਰਾਜ ਸੀ, ਅਤੇ ਇਹਨਾਂ ਨੂੰ ਆ ਕੇ ਤੰਗ ਕਰਿਆ ਕਰਨਾ ਸਾਰੇ ਹਿੰਦੂਆਂ ਨੂੰ ਹੀ, ਵੀ ਆ ਲਿਆਓ ਮਾਮਲੇ ਰੱਖੋ, ਨਵਾਬ ਬੜੇ ਖਰਾਬ ਹੁੰਦੇ ਸੀ। ਜਿਉਂ ਸਿੰਘ ਜੱਥਾ ਪੈਦਾ ਹੋਇਆ, ਜਿਉਂ ਗੁਰੂ ਜੀ ਨੇ ਖਾਲਸਾ ਪੰਥ ਸਾਜਿਆ, ਤੁਰਕਾਂ ਦੀ ਭੇਡ ਇੱਧਰ ਸਿੰਘਾਂ ਨਾਲ ਹੋ ਗਈ ਅਤੇ ਉੱਧਰ ਦੇ ਧਿਆਣੀਆਂ ਰਹਿ ਗਿਆ। ਅਤੇ ਹੁਣ ਬਾਬੇ ਬੰਦੇ ਸਿੰਘ ਨੇ ਉਹ ਕਿੰਨੇ ਜਿਹੜੇ ਮਾਰਾਂ ਮਾਰੀਆਂ, ਕਿੰਨੇ ਤੁਰਕਾਂ ਨੂੰ ਸੋਧਿਆ, ਅਤੇ ਆਪਣੇ ਅਧੀਨ ਕਰਕੇ ਇਹਨਾਂ ਰਈਅਤ ਪਹਾੜੀਆਂ ਨੂੰ, ਅਤੇ ਉਹ ਸੁੱਖ ਦੀ ਨੀਂਦ ਸਮਾਇਆ ਵੀ ਆਰਾਮ ਕਰੋ ਕੋਈ ਗੱਲ ਨਹੀਂ। ਅਤੇ ਉਹੀ ਸਿੰਘ ਕਹਿ ਰਹੇ ਵੀ ਇਹਨਾਂ ਨੂੰ ਜਿਹੜਾ ਹੈ ਇਹਨਾਂ ਦੇ ਤਾਂ ਸਗੋਂ ਅਸਾਂ ਨੇ ਰਿਪ ਮਾਰੇ ਪਹਾੜੀਆਂ ਦੇ ਵੈਰੀ, ਅਸਾਂ ਨੇ ਇਹਦੇ ਇਹਨਾਂ ਦੇ ਕਈ ਕੰਮ ਸਵਾਰੇ ਹੈ, ਸਾਡੇ ਗੁਰਾਂ ਨੇ ਵੀ ਇਹਨਾਂ ਦੇ ਕੰਮ ਸਵਾਰੇ ਹੈ। ਤਾਰਾ ਚੰਦ ਸੀ ਭੀਮ ਚੰਦ ਦੇ ਦਾਦੇ ਪੜਦਾਦਿਆਂ ਵਿੱਚ ਵੱਡ ਵਡੇਰਾ, ਅਤੇ ਲੋਕ ਕੀ ਹੁੰਦੇ ਸੀ ਵੀ ਆ ਕਹਿਲੂਰ ਦੇ ਰਾਜੇ ਸੀ, ਆਕੀ ਹੋ ਜਾਂਦੇ ਸੀ, ਮਾਮਲਾ ਨਹੀਂ ਸੀ ਤਾਰਦੇ, ਕਾਫੀ ਸਾਲਾਂ ਦਾ ਇਹਦਾ ਮਾਮਲਾ ਸੀ, ਜਿਸ ਕਰਕੇ ਜਹਾਂਗੀਰ ਨੇ ਇਹਨੂੰ ਫੜ ਕੇ ਕੈਦ 'ਚ ਪਾਇਆ ਗਵਾਲੀਅਰ ਦੇ ਕਿਲ੍ਹੇ ਵਿੱਚ। ਇਹ ਫਿਰ ਛੇਵੇਂ ਪਾਤਸ਼ਾਹ ਮਹਾਰਾਜ ਨੇ 52 ਹੀ ਰਾਜੇ ਛਡਾਏ ਸੀ, ਉਹਨਾਂ ਵਿੱਚ ਤਾਰਾ ਚੰਦ ਵੀ ਇੱਕ ਸੀ, ਭੀਮ ਚੰਦ ਹੋਣਾ ਅਤੇ ਦਾਦਾ ਪੜਦਾਦਾ, ਅਤੇ ਉਹਦੇ ਗੁਰੂ ਘਰ ਦਾ ਸ਼ਰਧਾਲੂ ਬਣ ਗਿਆ ਤਾਰਾ ਚੰਦ। ਫਿਰ ਮਗਰੋਂ ਭੀਮ ਚੰਦ ਹੋਣੀ ਵੇਖੋ ਗੁਰੂ ਮਹਾਰਾਜ ਜੀ ਦੇ ਜਿਹੜੀ ਆ ਵਡਿਆਈ ਵੇਖ ਕੇ, ਅਨੰਦਪੁਰ ਸਾਹਿਬ ਦੇ ਵਿੱਚ ਸੰਗਤਾਂ ਦਾ ਆਉਣਾ ਜਾਣਾ ਵੇਖ ਕੇ, ਗੁਰੂ ਜੀ ਦੀਆਂ ਵਸਤਾਂ ਦੇਖ ਕੇ, ਕਿਵੇਂ ਉਹ ਜਿਹੜੀ ਪੀੜ ਹੋਈ ਹੈ, ਆਪਣਾ ਜੰਗ ਕੀਤਾ ਵਾਰ ਵਾਰ ਆ ਕੇ ਜਦੋਂ ਮੂੰਹ ਦੀ ਪਈ ਹੈ ਅਤੇ ਖੀਰੀ ਉਹ ਤੁਰਕਾਂ ਦੀ ਫੌਜ ਇਕੱਠੀ ਕਰਕੇ ਲਿਆਂਦੀ ਹੈ। ਇਸ ਤਰ੍ਹਾਂ ਇਹਨਾਂ ਦਾ ਕੁਝ ਵਿਗਾੜਿਆ ਤੇ ਹੈ ਨਹੀਂ, ਪਰ ਇਹ ਬੇਈਮਾਨ ਪਹਿਲੇ ਦਿਨ ਤੋਂ ਹੀ ਰਹੇ ਹਨ।
ਹਮ ਤੁਰਕਨ ਸੋ ਜੰਗ ਮਚਾਵੇ,
ਇਹ ਇਹਨਾਂ ਦੇ ਕੰਮ ਸਵਾਰੇ ਹੈ, ਸਗੋਂ ਇਹਦੇ ਆ ਤੁਰਕਾਂ ਦੇ ਨਾਲ ਜੰਗ ਮਚਾ ਰਹੇ ਹਾਂ, ਲੜਾਈ ਫਸਾਦ ਕਰ ਰਹੇ ਹਾਂ। ਉਹ ਕਾਹਦੇ ਲਈ ਕਰ ਰਹੇ ਹਾਂ? ਹਿੰਦੂਆਂ ਦੀ ਖਾਤਰ, ਧਰਮ ਦੀ ਖਾਤਰ ਹੀ ਤੇ ਕਰ ਰਹੇ ਹਾਂ। ਤੁਰਕਾਂ ਦੇ ਸਿਰ ਵੱਢ ਰਹੇ ਹਾਂ, ਆ ਜੰਗ ਮਚਾ ਰਹੇ ਹਾਂ, ਅਤੇ ਉਹ ਸਾਡੇ ਆਰੇ ਲੱਗੇ ਹੋਏ ਸਾਡੇ ਨਾਲ ਲੜਦੇ ਭਿੜਦੇ ਆ ਤੁਰਕ, ਵੀ ਸਿੰਘਾਂ ਨੂੰ ਖਤਮ ਕਰਨਾ, ਅਤੇ ਉਹਨਾਂ ਦਾ ਤਾਂ ਕੋਈ ਧਿਆਨ ਹੀ ਨਹੀਂ ਵੀ ਕੋਈ ਹਿੰਦੂ ਵੀ ਵੱਸਦੇ ਆ, ਜਿਸ ਕਰਕੇ ਸਾਡੇ ਕਰਕੇ ਇਹਨਾਂ ਦੇ ਸਿਰ ਦੇ ਉੱਪਰ ਆ ਨਹੀਂ ਰਹੇ। ਪਰ ਇਹ ਲੋਕ ਕਿੱਦਾਂ ਦੇ ਹਨ? ਅਸਾਂ ਨੇ ਪਹਿਲੇ ਦਿਨ ਤੋਂ ਹੀ ਤੁਰਕਾਂ ਨੂੰ ਜਿੱਤਿਆ ਹੈ, ਅਤੇ ਇਹ ਬਾਬੇ ਬੰਦੇ ਸਿੰਘ ਦੇ ਸਮੇਤ ਹੀ ਗੁਰੂ ਮਹਾਰਾਜ ਦੇ ਸਮੇਤ ਕਈ ਵਾਰ ਤੁਰਕਾਂ ਨੂੰ ਮਾਰਿਆ। ਤੇ ਇਸ ਤਰ੍ਹਾਂ ਇਹ ਟਕਿਆਂ ਤੋਂ ਜਿਹੜੇ ਸੌਖੇ ਹੋ ਗਏ, ਵੀ ਮਾਂ ਜਦੋਂ ਸਿੰਘਾਂ ਦੀ ਜੰਗ ਹੋ ਗਈ ਤੁਰਕਾਂ ਨਾਲ, ਵੇਖ ਲਓ ਇਤਿਹਾਸ ਦੇ ਸਾਰਾ ਸਿੰਘਾਂ ਨਾਲ ਹੀ ਆ ਰਿਹਾ ਵੀ ਜੰਗ ਯੁੱਧ ਹੋ ਰਹੇ ਹੈ, ਅਤੇ ਹਿੰਦੂਆਂ ਵੱਲ ਕੋਈ ਧਿਆਨ ਨਹੀਂ ਹੈ। ਉਹ ਸਗੋਂ ਨਵਾਬ ਵੀ ਕਹਿ ਰਹੇ ਵੀ ਆ ਸਾਡਾ ਸਾਥ ਦਿਓ, ਇਹ ਸਿੰਘਾਂ ਨੂੰ ਮਾਰੀਏ, ਅਤੇ ਟਕੇ ਦਾ ਤਾਂ ਜਿਹੜਾ ਚੇਤਾ ਹੀ ਬੁਲਾਇਆ ਹੋਇਆ ਹੈ। ਅਤੇ ਸਿੰਘ ਕਹਿੰਦੇ ਵੀ ਸਾਡੇ ਨਾਲ ਜੰਗ ਹੋ ਰਹੀ ਉਹਨਾਂ ਤੁਰਕਾਂ ਦੀ, ਇਹ ਟਕੇ ਤੋਂ ਵੀ ਸੌਖੇ ਹੋ ਗਏ ਹਨ, ਮਾਮਲਾ ਨਹੀਂ ਭਰਦੇ ਹੁਣ। ਇਹਦੇ ਪਹਾੜੀਏ ਪਹਿਲੇ ਦਿਨ ਤੋਂ ਹੀ ਉਹ ਕੱਚੇ ਰਹੇ, ਮਹਾਂਮੂਰਖ ਮੂਰਤੀ ਪੂਜ ਹੀ ਰਹੇ ਹਨ। ਖਾਲਸਾ ਜੀ, ਆ ਸਾਡੀ ਤੇ ਗੱਲ ਕੀ ਹੈ? ਅਸੀਂ ਕਿਸ ਗਿਣਤੀ 'ਚ ਆਉਂਦੇ ਹਾਂ? ਇਹਨਾਂ ਦੇ ਸਾਡੇ ਗੁਰਾਂ ਨਾਲ ਵੀ ਜਿਹੜਾ ਬਾਤ ਝਗੜਾ ਕੀਤਾ ਸੀ ਕਿ ਅਨੰਦਪੁਰ ਸਾਹਿਬ ਨੂੰ ਕਿਲ੍ਹਾ ਜਿਹੜਾ ਕਿਲ੍ਹੇ ਨੂੰ ਘੇਰਾ ਪਵਾਉਣ ਵਾਲੇ ਕੌਣ ਹੈ? ਇਹ ਪਹਾੜੀ ਲੋਕ ਹੀ ਤੇ ਹੈ ਜਿਨ੍ਹਾਂ ਨੇ ਔਰੰਗਜ਼ੇਬ ਨੂੰ ਸ਼ਿਕਾਇਤ ਕੀਤੀ ਅਤੇ ਫੌਜ ਇਕੱਠੀ ਕਰਕੇ ਲਿਆਂਦੀ, ਫਿਰ ਝੂਠੀਆਂ ਸਹੁੰਾਂ ਖਾ ਕੇ ਆਟੇ ਦੀਆਂ ਗਊਗਾਂ ਬਣਾ ਬਣਾ ਕੇ ਅਤੇ ਗੁਰੂ ਮਹਾਰਾਜ ਨੂੰ ਭੇਜਿਆ ਵੀ ਸਹੁੰ ਖਾਂਦੇ ਹਾਂ, ਕੋਈ ਜੰਗ ਨਹੀਂ ਕਰਾਂਗੇ, ਕਿਲ੍ਹਾ ਛੱਡ ਕੇ ਚਲੇ ਜਾਓ, ਨਾਲੇ ਤੁਰਕਾਂ ਦੀ ਫੌਜ ਨਾਲੇ ਪਹਾੜੀਆਂ ਦੀ ਫੌਜ, 8-9 ਮਹੀਨੇ ਘੇਰਾ ਪਾ ਛੱਡਿਆ ਇਹਨਾਂ ਨੇ। ਅਤੇ ਉਹ ਸਿੰਘ ਉਹੀ ਕਹਿ ਰਹੇ ਆ ਵੀ ਇਹ ਕਿੱਥੋਂ ਦੇ ਜਿਹੜੇ ਹੈ ਸਾਡੇ ਮਿੱਤਰ ਹੈ ਜਿਨ੍ਹਾਂ ਨੇ ਸਾਡੇ ਸਤਿਗੁਰਾਂ ਨਾਲ ਵੀ ਉਹ ਵਾਦ ਝਗੜਾ ਕਰਦੇ ਰਹੇ ਹੈ, ਇਹਦੇ ਕੱਚੇ ਪਹਿਲੇ ਦਿਨ ਤੁਰੇ ਮਹਾਂਮੂਰਖ। ਇਸ ਤਰ੍ਹਾਂ ਕਹਿ ਕੇ ਕਹਿੰਦੇ ਖਾਲਸਾ ਜੀ ਚਲੋ ਪਹਾੜਾਂ ਤੇ ਚੜ ਜਾਈਏ ਵੱਡਿਆਂ ਤੇ,
ਅੱਗੇ ਹੋ ਕੇ ਆਪ ਉਜਾੜੀ
ਤੇ ਅੱਗੇ ਹੋ ਕੇ ਸਿੰਘ ਚਾਲਾ ਮਾਰ ਦਿੱਤਾ ਜਿੱਧਰ ਪਹਾੜੀਆਂ ਦੇ ਵੀ ਘਰ ਨਹੀਂ ਹੈ, ਉਜਾੜ ਹੀ ਉਜਾੜ ਹੈ ਪਹਾੜਾਂ ਉੱਪਰ।
ਕਈ ਹਜ਼ਾਰ ਸਿੰਘ ਪਰਬਤ ਤਸਿਆ,
ਕਈ ਹਜ਼ਾਰ ਹਜ਼ਾਰਾਂ ਦੀ ਗਿਣਤੀ ਵਿੱਚ ਸਿੰਘ ਜਿਹੜੇ ਪਹਾੜਾਂ ਵਿੱਚ ਧੱਸ ਗਏ। ਕਈ ਇਤਿਹਾਸ ਵਿੱਚ ਕਹਿੰਦੇ ਵੀ 4,000 ਸੀ, ਹੁਣ ਇੱਥੇ ਕਈ ਹਜ਼ਾਰ ਕਵੀ ਜੀ ਨੇ ਲਿਖਿਆ ਹੈ। ਤੇ ਖਾਲਸਾ ਪਹਾੜਾਂ ਉੱਪਰ ਚਲਾ ਗਿਆ ਹੈ ਨੱਠ ਕਰਕੇ, ਕੁਝ ਵਸ ਨਹੀਂ ਚੱਲ ਰਿਹਾ, ਵੈਰੀ ਜਿਹੜਾ ਹੈ ਬਹੁਤ ਗਿਣਤੀ ਵਿੱਚ ਹਨ।
ਤੁਰਕ ਸੋ ਲਾਗੇ ਜਾਵੇ,
ਤੇ ਪਿੱਛੇ ਜਿਹੜੇ ਤੁਰਕ ਹੈ ਉਹ ਵੀ ਲੱਗੇ ਜਾਂਦੇ, ਮਗਰ ਦੇ ਮਗਰ ਚੜ੍ਹਦੇ ਆਉਂਦੇ ਲੱਖੂ ਦੀ ਫੌਜ।
ਡਿੱਗੇ ਪੜੇ ਇਸ ਸੀਸ ਕਟਾਵੇ,
ਜਿਹੜੇ ਸਿੰਘ ਵਿਚਾਰੇ ਕੋਈ ਸਰੀਰ ਦੀ ਢਿਲਾਈ ਕਰਕੇ ਡਿੱਗ ਪਏ ਹੈ ਜਾਂ ਜ਼ਖਮੀ ਹੈ, ਜਿਨ੍ਹਾਂ ਦੀ ਕੋਈ ਵਾਹ ਪੇਸ਼ ਸਰੀਰ ਵਿੱਚ ਰਹਿ ਨਹੀਂ ਗਈ, ਉਹ ਜਿਹੜੇ ਡਿੱਗ ਪਏ ਹੈ ਤੁਰਕਾਂ ਦੀ ਫੌਜ ਜਿਹੜੀ ਚੜ੍ਹੀ ਆਉਂਦੀ ਮਗਰ ਲੱਖੂ ਦੀ ਫੌਜ, ਉਹਨਾਂ ਨੇ ਫੜ ਫੜ ਕੇ ਸਿੰਘਾਂ ਦੇ ਜਿਹੜੇ ਸਾਧ ਸੰਗਤ ਜੀ ਆ ਸਿਰ ਕੱਟ ਕੱਟ ਕੇ ਪਰੇ ਕਰ ਮਾਰੇ ਹੈ। ਪਰ ਉਹ ਕੱਟਦਿਆਂ ਇਹ ਤੁਰਕਾਂ ਦੀ ਫੌਜ ਥੱਕ ਗਈ ਹੈ ਵੀ ਇਹ ਕਿਹੋ ਜਿਹੇ ਹੈ, ਕਿੰਨੇ 6 ਮਹੀਨੇ ਹੋ ਗਏ ਹੈ, ਕਦੀ ਇੱਧਰੋਂ ਪੈ ਜਾਂਦੇ ਕਦੀ ਇੱਧਰੋਂ ਪੈ ਜਾਂਦੇ ਆ, ਮਾਰਦੇ ਸੀ ਮਾਰਦੇ ਜਾ ਰਹੇ ਅਤੇ ਇਹ ਮੁੱਕੀ ਨਹੀਂ ਰਹੇ, ਮਾਰਦੇ ਮਾਰਦੇ ਥੱਕ ਗਏ। ਸਿੰਘ ਨਖੁੱਟੇ ਨਹੀਂ ਹੈ, ਭਾਵ ਨਖੁੱਟਾ ਕਿਹਨੂੰ ਕਹੀਦਾ ਵੀ ਨਾ ਮੁੱਕਣ ਵਾਲੇ, ਸਿੰਘ ਨਹੀਂ ਨਖੁੱਟੇ, ਗੁਰੂ ਦੇ ਬਾਗ ਰਹਿ ਗਏ ਬਾਚ ਰਹਿ ਗਏ ਹੈ ਵੀ ਖਾਲਸਾ ਮੇਰਾ ਰੂਪ ਹੈ, ਖਾਲਸੇ ਵੀ ਇਹਨੂੰ ਕੋਈ ਖਤਮ ਨਹੀਂ ਕਰ ਸਕਦਾ, ਐਸਾ ਬੂਟਾ ਅਸਾਂ ਨੇ ਲਾ ਦਿੱਤਾ ਹੈ। ਅਤੇ ਕੁਛ ਸਿੰਘ ਫਿਰ ਬਾਕੀ ਰਹਿ ਗਏ ਹੈ, ਇਹੋ ਧਨ ਅਖੁੱਟ ਨਾ ਨਖੁੱਟੈ ਨਾ ਜਾਏ, ਪੂਰੇ ਸਤਿਗੁਰ ਦੀਆ ਦਿਖਾਏ, ਆਪਣੇ ਸਤਿਗੁਰ ਕੋ ਸਦ ਬਲ ਜਾਏ, ਗੁਰ ਕਿਰਪਾ ਤੇ ਹਰ ਮਨ ਵਸਾਈ। ਉੱਥੇ ਦੇ ਨਾਮ ਦੀ ਗੱਲ ਹੈ, ਇਵੇਂ ਵੀ ਅਰਥ ਆ ਜਾਵੇਗਾ ਕਿ ਇਹੋ ਧਨ ਅਖੁੱਟ ਜੋ ਖਾਲਸਾ ਹੈ ਨਾ ਗੁਰੂ ਕਾ, ਇਹ ਧਨ ਅਖੁੱਟ ਹੈ, ਨਾ ਨਖੁੱਟੇ ਨਾ ਜਾਏ, ਇਹ ਨਾ ਮੁੱਕਣ ਵਾਲਾ ਹੀ ਹੈ, ਇਹ ਨਹੀਂ ਮੁੱਕ ਸਕਦਾ, ਨਾ ਕਿਤੇ ਜਾ ਹੀ ਸਕਦਾ। ਗੁਰੂ ਕਾ ਖਾਲਸਾ ਜਿਹੜਾ ਪੈਦਾ ਕੀਤਾ ਹੋਇਆ, ਜੋ ਗੁਰੂ ਜੀ ਨੇ ਬੂਟਾ ਲਾਇਆ ਹੈ, ਪੂਰੇ ਸਤਿਗੁਰ ਦੀਆ ਲਿਖਾਏ, ਪੂਰੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਮੇਂ ਦੀ ਹਰ ਸਰਕਾਰ ਜ਼ਕਰੀਆ ਖਾਨ ਲੱਖੂ ਵਰਗੇ ਮੁਹੰਮਦ ਸ਼ਰਮੀਲੇ ਵਰਗੇ ਇਹਨਾਂ ਸਰਕਾਰਾਂ ਨੂੰ ਦਿਖਾ ਦਿੱਤਾ ਵੀ ਖਾਲਸੇ ਨੂੰ ਤੁਸੀਂ ਖਤਮ ਨਹੀਂ ਕਰ ਸਕਦੇ, ਆਪਣੇ ਸਤਿਗੁਰ ਕਹੋ ਸਦਬਲ ਜਾਈ। ਐਸੇ ਜੋ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਹੈ ਉਹਨਾਂ ਤੋਂ ਸਦਾ ਹੀ ਬਲਹਾਰ ਜਾਈਏ ਭਾਈ, ਜਿਨ੍ਹਾਂ ਨੇ ਐਸਾ ਪੰਥ ਦਾ ਬੂਟਾ ਲਾਇਆ ਹੈ, ਗੁਰ ਕਿਰਪਾ ਤੇ ਹਰ ਮਨ ਵਸਾਈ, ਜਿਨ੍ਹਾਂ ਸਿੱਖਾਂ ਨੇ ਗੁਰੂ ਦੀ ਕਿਰਪਾ ਲੈ ਕਰਕੇ ਆਪਣੇ ਮਨ ਵਿੱਚ ਵਾਹਿਗੁਰੂ ਨਾਮ ਨੂੰ ਵਸਾਇਆ ਸੀ, ਆਪਣੇ ਸੀਸ ਦਿੱਤੇ ਹੈ, ਗੁਰੂ ਕਾ ਖਾਲਸਾ ਐਸਾ ਹੈ ਜੋ ਨਖੁੱਟਿਆ ਨਹੀਂ ਖਤਮ ਨਹੀਂ ਹੋਇਆ, ਤੁਰਕ ਮਾਰਦੇ ਮਾਰਦੇ ਥੱਕ ਗਏ। ਹੁਣ ਸਿੰਘ ਪਹਾੜਾਂ ਵਿੱਚ ਵਿਚਰ ਰਹੇ ਹੈ ਗਰੀਬ ਨਿਮਾਣੇ ਹੋ ਕਰਕੇ, ਅਤੇ ਕਿਤੇ ਕਿਤੇ ਦੇ ਸਿੰਘਾਂ ਨੂੰ ਜਦੋਂ ਗੁੱਸਾ ਚੜ੍ਹਦਾ ਤੇ ਪਹਾੜੀਆਂ ਨਾਲ ਤੇ ਫੌਜ ਨਾਲ ਹੀ ਉਹ ਲੜੀ ਪੈਂਦੇ ਹੈ, ਕਦੇ ਸਿੰਘ ਭੁੱਖੇ ਹੈ ਨਾ, ਭੁੱਖੇ ਹੋਣ ਕਰਕੇ ਉਹ ਪਹਾੜੀਆਂ ਦੇ ਘਰਾਂ ਨੂੰ ਲੁੱਟ ਕੇ ਤੇ ਫਿਰ ਖਾਂਦੇ ਹੈ। ਇਹ ਸਾਧ ਸੰਗਤ ਜੀ ਇਹ ਕਥਾ ਇਵੇਂ ਹੈ ਵੀ ਇੱਕ ਦਿਨ ਦੀ ਗੱਲ ਨਹੀਂ, ਜਦੋਂ ਸਿੰਘ ਪਹਾੜਾਂ ਚੜੇ ਗਏ ਨਾ, ਇੱਧਰੋਂ ਮਾਝੇ ਵਿੱਚ ਆ ਗਏ ਖਾਲਸਾ ਮਾਲਵੇ ਵਿੱਚ ਭਾਈ ਸੁੱਖਾ ਸਿੰਘ ਹੋਣੀ, ਸਿੰਘ ਜਿਹੜੇ ਪਹਾੜਾਂ ਵਿੱਚ ਵਿਚਰੇ ਉਹ 5-6 ਮਹੀਨੇ ਵਿਚਰਦੇ ਰਹੇ ਹੈ, ਉਹ 5-6 ਮਹੀਨੇ ਦੀ ਇਹ ਕਥਾ ਚੱਲ ਰਹੀ ਹੈ ਕਿ ਸਿੰਘ ਕਦੀ ਕਦੀ ਤੇ ਉਹ ਪਹਾੜਾਂ ਵਿੱਚ ਗੁਜ਼ਾਰਾ ਕਰਦੇ, ਕਦੀ ਉਹ ਪਿੰਡ ਖਾਨੇ ਵਿੱਚ ਚਲ ਜਾਂਦੇ, ਫਿਰ ਉਹ ਲੁੱਟ ਕੇ ਭੁੱਖ ਪਿਆਸ ਦੇ ਮਾਰੇ ਲੁੱਟ ਕੇ ਖਾਂਦੇ ਸਨ। ਜਹਾਂ ਮੁੱਲ ਦੇਵੇ ਨਾ ਤਹਾਂ, ਜਿੱਥੇ ਸਿੰਘਾਂ ਨੂੰ ਮੁੱਲ ਵੀ ਨਹੀਂ ਸੀ ਦਿੰਦੇ, ਜਿੱਥੇ ਜਾਣ ਦੇ ਮੁੱਲ ਬਣਾ ਦੇਣ ਕਿਤੇ ਤਾਂ ਉੱਥੇ ਖਾਲਸਾ ਕੀ ਕਰਦਾ, ਉਹਨਾਂ ਦੀ ਜਿਹੜੀ ਫਸਲ ਕੋਈ ਕੰਦ ਮੂਲ ਆ ਫਲ ਪੱਤੇ ਖਾ ਕੇ ਜੰਗਲ ਵਿੱਚੋਂ, ਜਾਂ ਉਹਨਾਂ ਦੀ ਫਸਲ ਪਹਾੜਾਂ ਦੀ ਫਸਲ ਵੀ ਥੋੜ੍ਹੀ ਬਹੁਤੀ ਹੁੰਦੀ ਕਿਤੇ, ਪਰ ਮੱਕੀ ਜਵਾਰ ਥੋੜ੍ਹਾ ਬਹੁਤ ਕੁਝ ਬੀਜ ਲੈਂਦੇ ਆ, ਇਹੋ ਜਿਹੇ ਸਮਾਂ ਟਪਾਉਂਦੇ ਖਾ ਕੇ। ਇਸ ਤਰ੍ਹਾਂ ਸਿੰਘਾਂ ਨੂੰ ਬੜੇ ਲਾਚਾਰ ਹੋ ਗਏ, ਬੇਬਸ ਹੋ ਗਏ, ਰਿਜਕ ਦੀ ਬੜੀ ਤੋੜ ਆਈ, ਅੰਨ ਪਾਣੀ ਮਿਲ ਨਹੀਂ ਸੀ ਰਿਹਾ। ਸਿੰਘ ਜਿਹੜੇ ਸੀ ਸਾਧ ਸੰਗਤ ਜੀ, ਉਹਦੇ ਭੁੱਖੇ ਭੁੱਖੇ ਪਿਆਸੇ ਆ, ਰੋਟੀ ਪਾਣੀ ਖੁਣੋ ਕਈ ਤੇ ਚੜ੍ਹਾਈ ਕਰ ਗਏ, ਉਹ ਗੁਰੂ ਦੇ ਚਰਨਾਂ ਵਿੱਚ ਚਲੇ ਗਏ। ਤੇ ਮੁੱਲ ਵੀ ਜੇ ਮੰਗਦੇ ਸੀ ਨਾ, ਕਿਉਂਕਿ ਪੰਜ ਛੇ ਮਹੀਨੇ ਬੀਤ ਗਏ ਸੀ, ਕੁਝ ਹੱਥ ਜੇ ਲੱਗ ਜਾਂਦਾ, ਉਹ ਲੈ ਕੇ ਜਾਂਦੇ ਕਿਸੇ ਦੁਕਾਨ ਤੇ ਜਾਂ ਉਹ ਕਿਸੇ ਦੇ ਘਰੋਂ ਪਹਾੜੀਏ ਦੇ, ਮੁੱਲ ਮੰਗਿਆ ਦਿੰਦੇ ਨਹੀਂ ਸੀ, ਤੇ ਸਗੋਂ ਦੁਬਾਰੇ ਤੇ ਵੀ ਢੁਕਣ ਨਹੀਂ ਦਿੰਦੇ, ਕਹਿੰਦੇ ਚਲੋ ਚਲੋ ਇੱਥੋਂ ਨਿਕਲੋ, ਇੱਥੇ ਨਹੀਂ ਰੁਕਣਾ ਹੈ। ਉਹਨਾਂ ਨੂੰ ਇਹ ਸੀ ਵੀ ਜੇ ਕਿਤੇ ਫਿਰ ਪਲ ਗਏ ਤੇ ਕਿਤੇ ਇਹਨਾਂ ਦੇ ਸਾਡੇ ਤੇ ਭਾਰੂ ਪੈਣ, ਆਪਣੇ ਦੁਬਾਰੇ ਦਰਵਾਜ਼ੇ ਤੇ ਵੀ ਉਹ ਰਾਜਪੂਤ ਪਹਾੜੀ ਲੋਕ ਢੁਕਣ ਨਹੀਂ ਸੀ ਦਿੰਦੇ। ਜੇ ਉਹ ਸਿੰਘ ਲੁੱਟਦੇ ਸੀ ਭੁੱਖ ਦੇ ਮਾਰੇ ਪਿਆਸੇ, ਜੇ ਗੁੱਸਾ ਚੜ੍ਹ ਜਾਂਦਾ ਵੀ ਲੁੱਟੀ ਲੈਣਾ ਹੈ ਪਿੰਡ, ਤੇ ਪਹਾੜੀ ਰਾਜੇ ਨੂੰ ਪਤਾ ਲੱਗਦਾ, ਉਹ ਫੜ ਕਰਕੇ ਫਿਰ ਸਿੰਘਾਂ ਨੂੰ ਸ਼ਹੀਦ ਕਰਦੇ ਮਾਰਦੇ ਸਨ।
ਖਰੀਦਣ ਗਏ ਸੋ ਦੇਵੇ ਨਹੀਂ,
ਤੇ ਜੇ ਖਰੀਦਣ ਜਾਂਦੇ ਹੈ ਤੇ ਉਹ ਇਹ ਲੋਕ ਦਿੰਦੇ ਨਹੀਂ ਹੈ ਅੱਗੋਂ।
ਖਾਲਸੇ ਕੋ ਯਹ ਖਵਾਰੀ ਪਈ,
ਇਸ ਤਰ੍ਹਾਂ ਖਾਲਸੇ ਨੂੰ ਸਾਧ ਸੰਗਤ ਜੀ ਬੜੀ ਖਵਾਰੀ ਹੋਈ, ਬੜਾ ਖੱਜਲ ਖੁਆਰ ਹੋਣਾ ਪਿਆ, ਐਸਾ ਸਮਾਂ ਬਣਿਆ ਸੀ।
ਕੋ ਕਹੇ ਬੰਦੇ ਸੰਗ ਆਏ,
ਜਦੋਂ ਕਿ ਨਗਰ 'ਚ ਜਾਂਦੇ ਆ ਸਿੰਘ ਤੇ ਉਹ ਕੋਈ ਮੁੱਲ ਵੀ ਖਰੀਦਣ ਜਾਂ ਮੰਗਣ ਜਾਂਦੇ ਆ, ਅਤੇ ਉਹ ਕੀ ਕਹਿੰਦੇ ਆ ਵੀ ਇਹ ਜਿਹੜੇ ਹੈ ਇਹ ਉਹੀ ਹੈ ਜਿਹੜੇ ਬੰਦੇ ਸਿੰਘ ਦੇ ਨਾਲ ਆਉਂਦੇ ਸੀ, ਆ ਸਾਨੂੰ ਮਾਰਦੇ ਸੀ ਅਤੇ ਆ ਸਾਡੇ ਦੇ ਰਾਜ ਕਰਦੇ ਸੀ, ਸਾਨੂੰ ਆਪਣੀ ਰਈਅਤ ਬਣਾਉਂਦੇ ਸੀ, ਆਪਣੇ ਅਧੀਨ ਕਰਦੇ ਸੀ, ਉਹੀ ਸਿੰਘ ਹਨ। ਇਹਨਾਂ ਨੇ ਸਾਨੂੰ ਬੜਾ ਉਸ ਵਕਤ ਕੁੱਟਿਆ ਸੀ, ਲੁੱਟਿਆ ਸੀ, ਬੜਾ ਸੰਤਾਇਆ ਸੀ, ਭਲੀ ਪ੍ਰਕਾਰ ਇਹਨਾਂ ਤਾਪ ਦਿੱਤੇ ਸਨ, ਦੁੱਖ ਦਿੱਤੇ ਸਨ। ਜਦੋਂ ਬਹੁਤੇ ਸਿੰਘ ਇਕੱਠੇ ਹੋ ਕੇ ਆ ਜਾਂਦੇ ਸੀ, ਉਹਨਾਂ ਨੂੰ ਵੇਖ ਕੇ ਪਹਾੜੀ ਲੋਕ ਭੱਜ ਜਾਂਦੇ, ਇਸੇ ਤਰ੍ਹਾਂ ਜਦੋਂ ਉਹ ਬਹੁਤੇ ਪਾ ਜਾਂਦੇ ਪਹਾੜੀ ਲੋਕ, ਸਿੰਘ ਥੋੜ੍ਹੇ ਹੁੰਦੇ ਤੇ ਭੱਜ ਜਾਂਦੇ ਸਨ। ਥੋੜਿਆਂ ਨੂੰ ਜੇ ਕਿਤੇ ਜਦੋਂ ਸਿੰਘ ਵੇਖ ਲੈਂਦੇ ਵੀ ਥੋੜ੍ਹੇ ਪਹਾੜੀ ਆ, ਫਿਰ ਤੇ ਉਹਨਾਂ ਨੂੰ ਲੁੱਟਦੇ ਵੀ ਚੰਗਾ, ਉਹਨਾਂ ਦਾ ਇਲਾਜ ਕਰਦੇ, ਚਾਟਾ ਛਕਾਉਂਦੇ। ਜਦੋਂ ਸਿੰਘ ਥੋੜ੍ਹੇ ਹੁੰਦੇ ਤੇ ਉਹ ਇਲਾਜ ਕਰਦੇ, ਫਿਰ ਉਹ ਆਪਣਾ ਬਦਲਾ ਲੈਂਦੇ ਸੀ। ਕੋਈ ਇਹੋ ਜਿਹਾ ਰਾਜਾ ਨਹੀਂ ਵੇਖੋ ਉਸ ਸਮੇਂ ਕਿ ਮਦਦ ਕੀਤੀ, ਜਿਹੜਾ ਵੀ ਖਾਲਸੇ ਨੂੰ ਕਹਿੰਦਾ ਵੀ ਖਾਲਸਾ ਜੀ ਹਾਂ ਕੋਈ ਨਹੀਂ, ਜੇ ਤੁਹਾਡੇ 'ਤੇ ਮੁਸੀਬਤ ਬਣ ਗਈ ਤਾਂ ਕਿਹੜੀ ਗੱਲ ਹੈ, ਹਾਂ ਤੁਸੀਂ ਹਾਂ ਸਾਡੇ ਇਲਾਕੇ ਵਿੱਚ ਰਹੋ, ਕੋਈ ਗੱਲ ਨਹੀਂ। ਕੋਈ ਧੀਰਜ ਨਹੀਂ ਸੀ ਧਰਾਉਂਦਾ, ਕੋਈ ਆਸਰਾ ਨਹੀਂ ਸੀ ਦਿੰਦਾ, ਉਹ ਜਿਹੜੇ ਸਿੰਘ ਵਿਛੜੇ ਹੋਏ ਪਹਾੜਾਂ ਵਿੱਚ ਵਿਚਰ ਰਹੇ ਸਨ। ਕੋਈ ਇਹੋ ਜਿਹਾ ਰਾਜਾ ਨਾ ਹੋਇਆ, ਕੋਈ ਇਹੋ ਜਿਹੇ ਨੇ ਗੱਲ ਨਾ ਕੀਤੀ ਪਹਾੜੀ ਰਾਜੇ ਮਹਾਂਮੂਰਖ ਨੇ ਵੀ ਆ ਲੱਖੂ ਨੂੰ ਕਹਿ ਦਿੰਦੇ ਵੀ ਉਹ ਦੁਸ਼ਟਾ ਤੂੰ ਕੀ ਜਿਹੜਾ ਹੱਥ ਧੋ ਕੇ ਪਿੱਛੇ ਪੈ ਗਿਆ, ਤੇਰੇ ਭਰਾ ਕੋਈ ਅਲੋਕਾਰ ਤਾਂ ਨਹੀਂ ਮਰ ਗਿਆ, ਜਿਹੜਾ ਕਿਹੜਾ ਉਹ ਚੰਦ ਦਾ ਤਾਰਾ ਸੀ। ਪਰ ਕਿਸੇ ਰਾਜੇ ਨੇ ਕਿਸੇ ਸਿੰਘ ਦੀ ਮਦਦ ਨਾ ਕੀਤੀ, ਭੁੱਖੇ ਪਿਆਸੇ ਉਹ ਪਹਾੜਾਂ ਵਿੱਚ ਵਿਜੇ ਰਹੇ ਹੈ, ਫੌਜ ਵੀ ਜਿਹੜੀ ਪਿੱਛੇ ਰਹੀ, ਅਤੇ ਸਿੰਘ ਸ਼ਹੀਦ ਹੁੰਦੇ ਰਹੇ ਪੰਜ ਛੇ ਮਹੀਨੇ, ਕੋਈ ਪਿੱਛਾ ਨਾ ਛਡਾਇਆ, ਕਿਸੇ ਨੇ ਹਾਮੀ ਨਾ ਭਰੀ।
ਤਬ ਸਿੰਘਾਂ ਨੇ ਭੇਖ ਵਟਾਇਆ,
ਤਦੋਂ ਸਿੰਘਾਂ ਨੇ ਅਖੀਰੀ ਸਾਧ ਸੰਗਤ ਜੀ ਉਹ ਭੇਖ ਵਟਾਇਆ ਹੈ, ਆ ਭੇਸ ਬਣਾ ਲਿਆ ਵੱਖਰਾ ਹੀ ਖਾਲਸੇ ਤੋਂ।
ਕੇਸਨ ਬੰਦ ਸਿਰ ਜੱਟ ਠਹਿਰਾਇਓ,
ਕੇਸਾਂ ਨੂੰ ਬੰਨ ਕਰਕੇ ਤੇ ਬੋੜ ਦੇ ਦੁੱਧ ਜਿਹੜਾ ਹੁੰਦਾ ਉਹ ਬੜਾ ਜੁੜਵਾਂ, ਉਹਦੇ ਨਾਲ ਕੇਸਾਂ ਨੂੰ ਲਾ ਲਾ ਕੇ ਉਹ ਬੁੜ ਦੇ ਪੱਤਿਆਂ ਦਾ ਦੁੱਧ ਅਤੇ ਜਟਾਂ ਜਿਹੀਆਂ ਬਣਾ ਲਈਆਂ ਸਰੀਰ ਦੇ ਉੱਪਰ, ਸਾਧੂ ਭੇਸ ਬਣਾ ਲਿਆ। ਅਤੇ ਚੰਗੇ ਚੰਗੇ ਜਿਹੜੇ ਉਹ ਰਾਜਿਆਂ ਦੇ ਕਈ ਭੇਸ ਜਾ ਵਟਾ ਕੇ ਇਸ ਤਰ੍ਹਾਂ ਚਾਕਰੀ ਕਰ ਲਈ ਵੀ ਨੌਕਰੀ ਕਰ ਲਈ, ਉਹ ਚਲੇ ਗਏ
ਮੰਡੀ ਕੱਲੂ ਲੋ ਪਹੁੰਚ ਜਾਏ
ਕੁੱਲੂ। ਇਸੇ ਤਰ੍ਹਾਂ ਸੰਕੇਤ ਮੰਡੀ ਅਤੇ ਕੁੱਲੂ ਦਾ ਜਿਹੜਾ ਇਲਾਕਾ ਸਿੰਘ ਇਸ ਤਰ੍ਹਾਂ ਵਿਚਰਦੇ ਵਿਚਰਦੇ ਸਾਧ ਸੰਗਤ ਜਿਹਾ ਕਾਨੂੰ ਮਾਂ ਤੋਂ ਨਿਕਲਦੇ ਨਿਕਲਦੇ ਉੱਧਰ ਤੱਕ ਪਹੁੰਚ ਗਏ।
ਔਰ ਰਾਣੀ ਕੋ ਨਗਟੀ ਕਹਾਵੇ,
ਉੱਥੇ ਕੋਈ ਰਾਣੀ ਸੀ ਜਿਹੜੀ ਨਗਟੀ ਨਾਮ ਸੀ ਉਹਦਾ, ਨਗਟੀ ਰਾਣੀ ਆਪਣਾ ਨਾਮ ਕਹਾਉਂਦੀ ਸੀ। ਜਦੋਂ ਸਿੰਘ ਉੱਥੇ ਗਏ ਭੇਸਜਾ ਵਟਾ ਕੇ, ਉਹਨੇ ਕੋਈ ਕਦਰ ਕੀਮਤ ਕੀਤੀ ਸਾਧੂ ਫਕੀਰ ਜਾਣ ਕੇ, ਉੱਥੇ ਜਾ ਕੇ ਫਿਰ ਉਹ ਜਿਹੜੀ ਰਾਣੀ ਨਗਟੀ ਹੈ ਜਿਹਦਾ ਨਾਮ, ਉਹਦੇ ਕੋਲ ਜਾ ਕੇ ਕੁਝ ਜਿਹੜੇ ਮਹੀਨੇ ਆ ਉਹ ਸੁੱਖ ਦੇ ਕੱਟੇ ਆ, ਖਾਣ ਪਾਣ ਪੀਤਾ ਹੈ ਚੰਗਾ।
ਐਸੇ ਪੰਜ ਛੇ ਕੱਟੇ ਮਹੀਨੇ,
ਇਸ ਤਰ੍ਹਾਂ ਸਿੰਘਾਂ ਨੇ ਪੰਜ ਛੇ ਮਹੀਨੇ ਕੱਟੇ ਆ। ਆ ਵੇਖ ਲਓ ਇੱਥੇ ਆ ਗਿਆ ਹੈ ਵੀ ਪੰਜ ਛੇ ਮਹੀਨੇ ਸਿੰਘਾਂ ਦੀ ਇਹ ਕਥਾ ਹੈ, ਪੰਜ ਛੇ ਮਹੀਨੇ ਵਿਚਰਦੇ ਰਹੇ ਵਿਛੜ ਗਏ ਵੀ, ਮਾਨੋ ਵੀ ਪੰਜ ਛੇ ਮਹੀਨੇ ਘੱਲੂ ਘਰੇ 'ਤੇ ਲੱਗੇ, ਪੰਜ ਛੇ ਮਹੀਨੇ ਉਹ ਵਿਛੜ ਕੇ ਪਹਾੜਾਂ ਵਿੱਚ ਵਿਚਰਦਿਆਂ ਲੱਗੇ ਸਿੰਘਾਂ ਨੂੰ, ਤਾਂ ਇਹਨੇ ਇੰਨੇ ਜਫ਼ਰ ਜਾਲਣੇ ਪਏ, ਹੁਣ ਖਾਣ ਨੂੰ ਤਾਂ ਕੁਝ ਚਾਹੀਦਾ ਹੀ ਹੈ, ਪਹਾੜਾਂ ਵਿੱਚ ਪਿੰਡਾਂ ਵਿੱਚੋਂ ਮੰਗਣ 'ਤੇ ਉਹ ਲੋਕ ਗੱਲਾਂ ਕਰਿਆ ਕਰ, ਨਾਲੇ ਉਹ ਮਾਰਿਆ ਕਰਨ, ਕਈ ਤਾਂ ਸੂਹ ਦੇ ਦਿਆ ਕਰਨ, ਸਰਕਾਰ ਨੂੰ ਰੱਸੀ ਕਾਲ ਵਿੱਚ ਪਾ ਕੇ ਫੜਾ ਦਿਆ ਕਰਨ, ਅਤੇ ਜਿਹਦਾ ਜੋ ਚੱਲੇ ਉਹ ਸਿੰਘਾਂ ਨੂੰ ਮਾਰ ਵੀ ਦਿਆ ਕਰੇ। ਜਦੋਂ ਕਦੀ ਸਿੰਘ ਇਕੱਠੇ ਹੋ ਜਾਂਦੇ ਤਾਂ ਉਹ ਗੁੱਸੇ ਵਿੱਚ ਆ ਕੇ ਫਿਰ ਪਿੰਡ ਦੇ ਹੱਲਾ ਕਰਦੇ, ਫਿਰ ਲੁੱਟ ਕੇ ਖੜ੍ਹਦੇ ਸੀ। ਉਹ ਲੋਕ ਰਾਜੇ ਨੂੰ ਦੱਸ ਦਿੰਦੇ, ਰਾਜੇ ਲੋਕ ਸਿੰਘਾਂ ਨੂੰ ਫਿਰ ਉਹ ਫੜ ਕੇ ਮਾਰਦੇ। ਇਸ ਤਰ੍ਹਾਂ ਸਿੰਘਾਂ ਨੇ ਬੜੀ ਖਿਆਈ ਦੇ ਦਿਨ ਪੰਜ ਛੇ ਮਹੀਨੇ ਇਹ ਕਠੂਆ ਪੜੋਲ ਅਤੇ ਬਸੋਲੀ ਇਹ ਇਲਾਕਿਆਂ ਵਿੱਚ ਕੱਟੇ।
ਫਿਰ ਮੁੜ ਆਏ ਕੀਰਤਪੁਰੀ ਮੇ,
ਫਿਰ ਸਿੰਘ ਵਿਚਰਦੇ ਵਿਚਰਦੇ ਸ੍ਰੀ ਕੀਰਤਪੁਰ ਸਾਹਿਬ, ਸ੍ਰੀ ਗੁਰੂ ਹਰਿਰਾਏ ਮਹਾਰਾਜ ਜੀ, ਸ੍ਰੀ ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ, ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ, ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ, ਜਿਸ ਸਥਾਨ 'ਤੇ ਸਤਿਗੁਰੂ ਜੀ ਵਿਚਰੇ ਹੈ, ਜਿੱਥੇ ਸਤਿਗੁਰਾਂ ਦੇ ਸਥਾਨ ਹੈ, ਐਸੇ ਸਥਾਨ 'ਤੇ ਕੀਰਤਪੁਰ ਸਾਹਿਬ ਸਿੰਘ ਪਹੁੰਚ ਕੇ ਤੁਰਦੇ ਫਿਰਦੇ।
ਦੋਹਰਾ ਜੋ ਬਚਿਓ ਇਸ ਮੌਤ ਤੇ,
ਜਿਹੜਾ ਤਾਂ ਕੋਈ ਸਾਧ ਸੰਗਤ ਜੀ ਘੱਲੂ ਘਾਰੇ ਦੇ ਵਿੱਚ ਲੜਦਾ ਭੇੜਦਾ ਉਸ ਮੌਤ ਤੋਂ ਬਚਿਆ।
ਵਿੱਚ ਪਹੁੰਚੇ ਪਹਾੜੀ ਔਖ,
ਉਹ ਵਿਚਾਰੇ ਪਹਾੜੀਆਂ 'ਚ ਚਲੇ ਗਏ, ਪਹਾੜੀਆਂ 'ਚ ਸਗੋਂ ਦੁੱਗਣੀ ਜਿਹੜੀ ਅਖਿਆਈ ਵੇਖਣੀ ਪਈ। ਇੱਕ ਦਾ ਉਹ ਘੱਲੂ ਘਰ ਜਿਹਦੇ ਇੱਕ ਵਾਰ ਮਰਨਾ ਸੀ ਉਹ ਹਥਿਆਰ ਨਾਲ, ਪਰ ਉੱਥੇ ਨਿੱਤ ਦੀ ਮੌਤ ਵੇਖਦੇ ਰਹੇ, ਬੜੀ ਅਖਿਆਈ ਚੱਲੀ।
ਕੀਰਤਪੁਰ ਫਿਰ ਆ ਪੁੱਜੇ,
ਇਸ ਤਰ੍ਹਾਂ ਗੁਰੂ ਕਾ ਖਾਲਸਾ ਕੀਰਤਪੁਰ ਸਾਹਿਬ ਸਤਿਗੁਰੂ ਦੀ ਨਗਰੀ ਵਿੱਚ ਆ ਪੁੱਜਾ।
ਜੇ ਕੋ ਬਚਿਓ ਚੋਖ,
ਜਿਹੜਾ ਕੋਈ ਚੋਖਾ ਬਚਿਆ ਚੋਖਾ ਬਚਿਆ ਕੋਈ, ਜਿਵੇਂ ਆਪਾਂ ਕਹਿੰਦੇ ਵੀ ਚੋਖਾ ਕੋਈ ਬਚਿਆ, ਜਿਹੜਾ ਕੋਈ ਵਿਰਲਾ ਟਾਵਾਂ ਬਚਿਆ, ਕੋਈ ਥੋੜ੍ਹੀ ਗਿਣਤੀ 1000-2000 ਦੀ ਗਿਣਤੀ ਦੇ ਕਰੀਬ ਮਹਾਏ ਜਿਹੜੇ ਕੋਈ ਬਚੇ ਸਨ ਉਹ ਕੀਰਤਪੁਰ ਸਾਹਿਬ ਆ ਗਏ। ਸਾਧ ਸੰਗਤ ਜਿਹੜਾ ਘੱਲੂ ਘਰ ਆ ਪੰਜ ਛੇ ਮਹੀਨੇ ਚੱਲਿਆ, ਅਤੇ ਇਹਨੂੰ ਛੋਟਾ ਘੱਲੂ ਘਰ ਆ ਕਿਹਾ ਜਾਂਦਾ ਹੁਣ, ਉੱਦਾਂ ਵੱਡਾ ਘੱਲੂ ਘਰ ਆ ਉਦੋਂ ਕਿਹਾ ਜਾਂਦਾ ਹੈ ਜਿਹੜਾ 1762 ਦੇ ਵਿੱਚ ਹੋਇਆ, ਅਹਿਮਦ ਸ਼ਾਹ ਅਬਦਾਲੀ ਨੇ ਜਿਹੜਾ ਕੀਤਾ, ਉਦੋਂ ਇੱਕ ਦਿਨ ਦੇ ਵਿੱਚ ਹੀ 20-30 ਹਜ਼ਾਰ ਸਿੰਘ ਜਿਹੜਾ ਸ਼ਹੀਦ ਹੋਇਆ ਸੀ, ਉਹਨੂੰ ਤਾਂ ਵੱਡਾ ਘੱਲੂ ਘਰ ਆ ਕਿਹਾ ਜਾਂਦਾ ਹੈ, ਪਰ ਉਹ ਇੱਕ ਦਿਨ 'ਚ ਹੋਇਆ ਸੀ। ਹੁਣ ਇਹ ਤਾਂ ਪਹਿਲਾਂ ਵੱਡਾ ਘੱਲੂ ਘਰ ਇਹਨੂੰ ਕਿਹਾ ਜਾਂਦਾ ਸੀ, ਅਤੇ ਹੈ ਵੀ ਵੱਡਾ ਹੀ, ਵੇਖੋ ਇੱਕ ਦਿਨ ਦੀ ਗੱਲ ਵੱਖਰੀ ਹੈ, 5-6 ਮਹੀਨੇ ਭੁੱਖੇ ਪਿਆਸੇ ਰਹਿਣਾ, ਜੰਗ ਕਰਦੇ ਰਹਿਣਾ, ਜੰਗਲਾਂ 'ਚ ਕੱਟਣੀ, ਬੜੀ ਤੰਗੀ ਹੋ ਜਾਂਦੀ ਹੈ। ਇਸ ਤਰ੍ਹਾਂ ਖਾਲਸੇ ਨੇ ਕਿੰਨੇ ਮਹੀਨਿਆਂ ਦੇ ਨਾਲ ਇਹ ਦਿਨ ਕੱਟੇ ਸੀ,
6 ਮਹੀਨੇ
ਬੀਤ ਕੇ ਜਦੋਂ ਪਹਾੜਾਂ ਵਿੱਚ ਕੀਰਤਪੁਰ ਸਾਹਿਬ ਵੇਖ ਪਹੁੰਚੇ, ਜਾਂ ਇਸ ਤਰ੍ਹਾਂ ਵੀ ਹੋ ਸਕ ਲਾ ਲਓ ਵੀ 6 ਮਹੀਨੇ ਜਦੋਂ ਕੀਰਤਪੁਰ ਸਾਹਿਬ ਰਹਿੰਦਿਆਂ ਵੀ ਹੋ ਗਏ, ਅਤੇ ਹੁਣ ਆਵਾਜਾਈ ਖਾਲਸੇ ਦੀ ਗੁਰੂ ਕੀ ਸੰਗਤਾਂ ਦੀ ਰਹਿੰਦੀ ਸੀ ਅਨੰਦਪੁਰ ਸਾਹਿਬ ਵਿਖੇ, ਆਉਂਦੀ ਜਾਂਦੀ ਸੰਗਤ ਨੂੰ ਪੁੱਛਦਿਆਂ ਪਛਾਉਂਦਿਆਂ ਪਤਾ ਲੱਗਾ ਵੀ ਕੁਝ ਸਿੰਘ ਮਾਲਵੇ 'ਚ ਹੈ ਰਹਿੰਦੇ, ਅਤੇ ਉਹ ਇੱਥੋਂ ਫਿਰ ਜਿਹੜੀਆਂ ਆਪੋ ਵਿੱਚ ਦੀ ਚਿੱਠੀ ਪੱਤਰ ਭੇਜੇ, ਸਿੰਘਾਂ ਦਾ ਜਿਹੜਾ ਫਿਰ ਮਿਲਾਣ ਹੋਇਆ, ਫਿਰ ਇਕੱਠੇ ਹੋਏ ਇੱਕ ਥਾਂ।
ਜੋ ਬਚਿਓ ਉਹ ਮਰ ਗਇਓ,
ਜਿਹੜਾ ਕੋਈ ਸਿੰਘ ਬਚਿਆ ਅਤੇ ਜਾਂ ਜਿਹੜੇ ਕੋਈ ਮਰ ਗਏ ਸਨ,
ਆਈ ਤਬਹਿ ਪਛਾਣ,
ਤਦੋਂ ਉਹਨਾਂ ਨੂੰ ਪਛਾਣ ਹੋਈ ਹੈ ਜਦੋਂ ਆ ਚਿੱਠੀ ਪੱਤਰ ਭੇਜਿਆ ਅਤੇ ਮੇਲ ਮਿਲਾਪ ਹੋਏ, ਵੇਖਿਆ ਵੇਖਣ ਕਰਕੇ ਪਤਾ ਲੱਗਾ ਵੀ ਕਿਹੜਾ ਬਚਿਆ ਅਤੇ ਕਿਹੜਾ ਮਰਿਆ ਹੈ। ਇਸ ਤਰ੍ਹਾਂ ਇਕੱਠ ਹੋਣ 'ਤੇ ਪਤਾ ਲੱਗਾ ਸੀ। ਕਵੀ ਜੀ ਕਹਿੰਦੇ ਖਾਲਸਾ ਜੀ, ਹੁਣ ਕਵੀ ਜੀ ਉਹ ਨਿਰਣਾ ਕਰਕੇ ਦੱਸ ਰਹੇ ਵੀ ਘੱਲੂ ਘਰ ਦੇ ਵਿੱਚ ਕਿੰਨੀਆਂ ਸ਼ਹੀਦੀਆਂ ਹੋਈਆਂ ਹੈ। ਜੋ ਵਿਦਵਾਨਾਂ ਦੀ ਇਤਿਹਾਸਕਾਰਾਂ ਦੀ ਵੱਖਰੀ ਵੱਖਰੀ ਵਿਚਾਰ ਹੈ ਉਹਦੇ ਬਾਰੇ ਦੱਸ ਰਿਹਾ ਵੀ ਮੈਂ ਹੁਣ ਦੱਸ ਰਿਹਾ ਉਹ ਗੱਲ ਜਿਨ੍ਹਾਂ ਜਿਨ੍ਹਾਂ ਸਿੰਘਾਂ 'ਤੇ ਆ ਵਿਧਨ ਕਹੀਏ ਮੌਤ ਰੂਪੀ ਰਾਤ, ਦੁੱਖਾਂ ਭਰੀ ਰਾਤ, ਆ 6 ਮਹੀਨਿਆਂ ਦੀ ਔਖੀ ਜਿਹੜੀ ਰਾਤ ਆਈ ਸੀ ਸਿੰਘਾਂ ਉੱਪਰ।
ਜੋ ਜੰਗਲ ਮੈਂ ਪੁੱਜੇ ਸੋ ਬਾਚੇ,
ਜਿਹੜੇ ਸਿੰਘ ਜੰਗਲ ਕਹੀਏ ਮਾਲਵੇ ਦੀ ਧਰਤੀ ਦੇ ਜਿਹਨੂੰ ਗੁਰੂ ਜੀ ਨੇ ਭਾਗ ਲਾਏ ਹੈ, ਤੇ ਪਹਿਲਾਂ ਜੰਗਲ ਸੀ ਸਾਰਾ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇਸ ਧਰਤੀ ਨੂੰ ਭਾਗ ਲਾਏ ਹੈ, ਜਿਹੜੇ ਮਾਲਵੇ ਜੰਗਲ ਦੀ ਧਰਤੀ ਦੇ ਜਿਹੜੇ ਦੇ ਚਲੇ ਗਏ ਭਾਈ ਸੁੱਖਾ ਸਿੰਘ ਨਾਲ, ਉਹ ਸਾਰੇ ਬਚ ਗਏ ਸਨ। ਕੋਈ ਲੁਕਦੇ ਛਿਪ ਦੇ ਸਿੰਘ ਵਿਛੜ ਕਰਕੇ ਆ ਮਾਝੇ ਦੇ ਵਿੱਚ ਆ ਵੜੇ ਸੀ, ਤੇ ਲੁਕ ਛਿਪ ਕੇ ਗੁਜ਼ਾਰਾ ਕਰਦੇ ਸੀ ਆ ਬਘਿਆੜੇ ਦੀ ਖੱਡਾਂ ਵਿੱਚ ਖੂਹ ਖਾਤਿਆਂ ਵਿੱਚ ਰਹਿ ਕੇ। ਜਿਹੜੇ ਆ ਪੜੋਲ ਕਠੂਹੇ ਵਸੋਲੀ ਇਹ ਪਹਾੜਾਂ ਦੇ ਇਲਾਕੇ ਸ਼ਹਿਰਾਂ ਦੇ ਵਿੱਚ ਜਿਹੜੇ ਸਿੰਘ ਰਹਿ ਗਏ ਜਾਂ ਜਿਹੜੇ ਉਹਦੇ ਘੱਲੂ ਘਰ ਵਿੱਚ ਵਿਛੜੇ ਉੱਧਰ ਚਲੇ ਗਏ ਪਹਾੜਾਂ ਵੱਲ, ਉਹ ਤਾਂ ਸਾਰੇ ਉਹ ਉੱਧਰ ਦੀ ਸਰਕਾਰ ਨੇ ਅਤੇ ਤੁਰਕਾਂ ਨੇ ਮਾਰ ਛੱਡੇ। ਕਈ ਤਾਂ ਪਹਾੜਾਂ ਵਿੱਚ ਸਾਧ ਸੰਗਤ ਜੀ ਰਹਿ ਗਏ, ਸਰੀਰ ਕਰਕੇ ਉਹ ਰਹਿ ਹੀ ਨਾ ਗਏ ਕਿਸੇ ਜੋਗੇ, ਬੜੀ ਤੰਗੀ ਆ ਗਈ ਪਰੇਸ਼ਾਨੀ ਗਈ, ਪਹਾੜਾਂ ਵਿੱਚ ਹੀ ਥੱਕ ਹਾਰੇ ਰਹਿ ਗਏ, ਉੱਥੇ ਹੀ ਉਹ ਮਰ ਮੁੱਕ ਗਏ। ਜਿਹੜਾ ਵਸੋਲੀ ਰਾਜਾ ਸੀ, ਵਸੋਲੀ ਦਾ ਪਹਾੜੀ ਰਾਜਾ, ਉਹਨੇ ਕੈਦ ਕਰਕੇ ਬਹੁਤਿਆਂ ਨੂੰ ਆ ਜੇਲ੍ਹਾਂ ਵਿੱਚ ਪਾ ਦਿੱਤਾ।
ਹੱਥ ਥੋੜੀ ਗੱਲ ਟੰਕ ਭਰਕੇ,
ਹੱਥ ਵਿੱਚ ਹੱਥ ਕੜੀਆਂ, ਗਲ ਵਿੱਚ ਤੌਕਾ ਜਿਹਦੇ ਵਿੱਚ ਚਾਰੇ ਸੰਗਲ ਕੱਢ ਕੇ ਉਹ ਬੇੜੀਆਂ ਪਾਈਆਂ ਹੁੰਦੀਆਂ ਪੈਰਾਂ ਤੱਕ, ਅਤੇ ਉਹਨਾਂ ਨੂੰ ਹੱਥ ਕੜੀਆਂ ਬੇੜੀਆਂ ਲਾ ਪਾ ਕੇ ਤੇ ਜੇਲ੍ਹਾਂ ਵਿੱਚ ਸੁੱਟ ਦਿੱਤਾ ਵਸੋਲੀ ਵਾਲਿਆਂ ਨੇ।
ਬਾਸਨ ਬਾਬ ਗਏ ਤੇ ਸਾਰੇ,
ਉਹ ਸਾਰੇ ਫੜ ਕਰਕੇ ਇਕੱਠੇ ਕਰਕੇ ਢੇਰਾਂ ਦੇ ਢੇਰ ਤੇ ਸਿੰਘ ਸਾਰੇ ਸਾਧ ਸੰਗਤ ਜੀ, ਆ ਨਵਾਬ ਜਿਹੜਾ ਹੈ ਨਾ ਲਾਹੌਰ ਦਾ ਸ਼ਾਹ ਨਵਾਜ ਖਾਨ ਜਕਰੀਆ ਖਾਨ ਦਾ ਮੁੰਡਾ, ਇਹਦੇ ਕੋਲ ਭੇਜ ਦਿੱਤੇ ਸਾਰੇ ਦੇ ਸਾਰੇ। ਉਹਨਾਂ ਦੇ ਜਿਹੜੇ ਸੀਸ ਸੀ ਇਹਨੇ ਦੁਸ਼ਟ ਨੇ ਵਢਾ ਕਰਕੇ ਨਾ ਸਿੰਘਾਂ ਦੇ ਸਾਰੇ ਸਿਰ ਕੱਢ ਦਿੱਤੇ, ਸਿਰ ਝਾੜ ਝਾੜ ਕੇ ਵੱਢ ਵੱਢ ਕੇ ਅਤੇ ਉਹਨਾਂ ਦੇ ਬੁਰਜੀ ਸਾਰ ਦੇ ਢੇਰਾਂ ਦੇ ਢੇਰ ਲਾ ਦਿੱਤੇ। ਜਿਹੜੇ ਤੁਰਕ ਲੋਕ ਸੀ ਉਹ ਕੀ ਕਰਿਆ ਕਰਨ, ਸਿੰਘਾਂ ਦੇ ਸਿਰ ਵੱਢਿਆ ਹੋਇਆ ਲੈ ਕੇ ਨੇਜੇ ਦੇ ਟਾਂਕੇ ਅਤੇ ਸ਼ਹਿਰ ਮੁਹੱਲੇ 'ਚ ਫਿਰਿਆ ਕਰਨ, ਅਤੇ ਨਾਲੇ ਕਿਆ ਕਰਨਾ, ਵੇਖੋ ਆ ਜਿਹੜੇ ਤੁਸੀਂ ਸਿੰਘਾਂ ਤੋਂ ਡਰਦੇ ਹੋ ਇਹਨਾਂ ਨੂੰ ਕਿਵੇਂ ਵੱਢਿਆ ਹੈ, ਅਤੇ ਨਾਲੇ ਉਹ ਝੜੰਗ ਕਰਕੇ ਨੇਜੇ ਦੇ ਸਿਰ ਤੇ ਨਵਾਬ ਪਾਸੋਂ ਇਨਾਮ ਪਾਉਂਦੇ ਸਨ।
ਬਚੇ ਸਿੰਘ ਕੁਛ ਹਿੱਸਾ ਥੋੜਾ,
ਤੇ ਕੁਝ ਕੁ ਹਿੱਸਾ ਹੀ ਸਿੰਘਾਂ ਦਾ ਬਚ ਗਿਆ ਸੀ, ਬੜੀ ਭਾਰੀ ਗਿਣਤੀ ਸੀ, ਅੱਗੇ ਗਿਣਤੀ ਦਾ ਨਿਰਣਾ ਕਰਕੇ ਦੱਸ ਰਹੇ ਹੈ। ਉਹ ਜਿਹੜੇ ਸਿੰਘ ਬਚੇ ਕੁਝ ਹਿੱਸਾ, ਉਹਨਾਂ ਪਾਸ ਵੀ ਸਾਧ ਸੰਗਤ ਜੀ ਘੋੜਿਆਂ ਤੇ ਚੜ੍ਹਨ ਲਈ ਜਿਹੜੇ ਘੋੜੇ ਬਚੇ ਨਹੀਂ ਸਨ।
ਸੁੱਖਾ ਸਿੰਘ ਸੰਗ ਜੋ ਗਏ,
ਭਾਈ ਸੁੱਖਾ ਸਿੰਘ ਦੇ ਨਾਲ ਜਿਹੜੇ ਮਾਲਵੇ ਦੇ ਇਲਾਕੇ ਵਿੱਚ ਚਲੇ ਗਏ ਸੀ ਕੁਝ ਕੁ ਘੋੜ ਸਵਾਰ,
ਹਜ਼ਾਰ ਦੋਏ ਕੈਦੀ,
ਉਹਨਾਂ ਦੀ ਗਿਣਤੀ ਦੱਸ ਰਿਹਾ ਵੀ 2-3 ਹਜ਼ਾਰ ਦੇ ਕਰੀਬ ਹੈ ਸੀ। ਇਹਨਾਂ ਦੇ ਪਾਸ ਵੀ ਜਿਹੜੇ ਕੋਈ ਉਹ ਘੋੜੇ ਬਚੇ ਸਨ,
ਬੀਜ ਮਾਤਰ
ਉਹ ਬੀਜ ਮਾਤਰ ਆ ਜਿਵੇਂ ਬੀਜ ਬੀਜੀ ਦਾ ਹੈ, ਉਹਦੇ ਕੀ ਹੁੰਦਾ ਹੈ ਬਾਅਦ ਵਿੱਚ ਉਹ ਕਣਕ ਦਾ ਬੀਜ ਬੀਜੇ ਤੇ ਉੱਤੇ ਜਾ ਕੇ ਬੜੇ ਦਾਣੇ ਹੋ ਜਾਂਦੇ ਆ, ਪਰ ਬੀਜ ਥੋੜ੍ਹਾ ਹੀ ਹੁੰਦਾ, ਬੀਜ ਮਾਤਰ ਵੀ ਥੋੜ੍ਹੇ ਮਾਤਰ ਹੀ ਜਾਣ ਲਓ ਜਿਹੜੇ ਉਹ ਵੀ ਮਾਲਵੇ ਦੇ ਸਿੰਘਾਂ ਕੋਲ ਜਿਹੜੇ ਆਏ ਸੀ ਵਾਪਸ, ਅਤੇ ਉਹਨਾਂ ਪਾਸ ਵੀ ਘੋੜੇ ਬੀਜ ਮਾਤਰ ਥੋੜ੍ਹੇ ਮਾਤਰ ਹੈ ਸੀ। ਅਤੇ ਗੁਰੂ ਕਾ ਖਾਲਸਾ ਘੋੜੇ ਨੂੰ ਪਿਆਰ ਬੜਾ ਕਰਦਾ ਹੈ ਸਾਧ ਸੰਗਤ ਜੀ। ਨਿਹੰਗ ਸਿੰਘ ਗੁਰੂ ਜੀ ਦਾ ਜੋ ਕਿਹਾ ਹੋਇਆ ਬਚਨ ਉਸੇ ਤਰ੍ਹਾਂ ਅੱਜ ਵੀ ਬੋਲਦੇ ਆ। ਘੋੜੇ ਨੂੰ ਕਹਿੰਦੇ ਜਾਨ ਭਾਈ। ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਘੋੜੇ ਨੂੰ ਕਿਹਾ ਹੈ ਜਾਨ ਭਾਈ, ਕਿ ਜੋ ਜਾਨ ਤੋਂ ਵੀ ਵੱਧ ਪਿਆਰਾ ਅਤੇ ਭਾਈ ਭਰਾਵਾਂ ਵਾਂਗ ਹੈ। ਜਿਹੜਾ ਜੰਗ ਦੇ ਵਿੱਚ ਭੱਜ ਨੱਠ ਕੇ ਕਿੰਨਾ ਸਾਥ ਦਿੰਦਾ ਹੈ, ਦੁਸ਼ਮਣ ਦੇ ਵਾਰ ਤੋਂ ਬਚਾਉਂਦਾ ਅਤੇ ਕੱਢਦਾ ਹੈ ਜੰਗ ਵਿੱਚੋਂ ਬਾਹਰ। ਅਤੇ ਨਿਹੰਗ ਸਿੰਘ ਦੇ ਅੱਜ ਵੀ ਜਿਨ੍ਹਾਂ ਦੇ ਕਿਰਪਾ ਮਹਾਰਾਜ ਜਿਹੜੇ ਨਾਮ ਦੇ ਨਿਹੰਗ ਸਿੰਘ ਨਹੀਂ ਹੈ, ਉਹ ਘੋੜੇ ਦੀ ਬੜੀ ਸੇਵਾ ਕਰਦੇ ਆ ਅਤੇ ਜੇ ਕਿਤੇ ਚੜ੍ਹਾਈ ਕਰਦੇ ਤਾਂ ਪੂਰਾ ਸਹਿਜ ਪਾਠ ਜਾਂ ਅਖੰਡ ਪਾਠ ਹੀ ਕਰਦੇ ਮਰੇ ਦੇ, ਫਿਰ ਦੱਬ ਕਰਕੇ ਪੂਰੀ ਉਹ ਕਿਰਿਆ ਕਰਦੇ ਆ, ਪਾਠ ਪੂਜਾ ਕੀਰਤਨ ਸੋਹਿਲਾ ਸਾਹਿਬ ਸਾਰਾ ਕੁਝ ਪੜ੍ਹਦੇ ਆ। ਗੁਰੂ ਕੇ ਸਿੰਘ ਗੁਰੂ ਜੀ ਨੇ ਵੀ ਘੋੜਿਆਂ ਨੂੰ ਬੜਾ ਪਿਆਰ ਕੀਤਾ ਹੈ ਅਤੇ ਗੁਰੂ ਕੇ ਸਿੰਘ ਵੀ ਕਰਦੇ ਆ। ਦੂਸਰੇ ਪਾਤਸ਼ਾਹ ਮਹਾਰਾਜ ਵੀ ਘੋੜੇ ਦੇ ਬਿਰਾਜਮਾਨ ਰਹੇ ਜਦੋਂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਕੋਲ ਫੜ ਕੇ ਖੜਿਆ ਸੀ, ਅਤੇ ਇਸੇ ਤਰ੍ਹਾਂ ਗੁਰੂ ਅਮਰਦਾਸ ਮਹਾਰਾਜ ਜੀ ਪਾਸ ਵੀ ਬੜੀ ਸੁੰਦਰ ਘੋੜੀ ਸੀ। ਜਦੋਂ ਬਾਸਰ ਕੇ ਆਏ ਬਾਬਾ ਬੁੱਢਾ ਸਾਹਿਬ ਜੀ ਲੈਣ ਆਏ ਸੀ ਘੋੜੀ ਲੈ ਕੇ ਅਤੇ ਆਏ ਸੀ। ਗੁਰੂ ਰਾਮਦਾਸ ਮਹਾਰਾਜ ਜੀ ਦੇ ਇਤਿਹਾਸ ਵਿੱਚ ਜ਼ਿਕਰ ਤਾਂ ਨਹੀਂ ਆਉਂਦਾ, ਅੱਜ ਸਾਰੇ ਗੁਰਾਂ ਨੇ ਰੱਖਿਆ ਹੈ ਘੋੜਾ। ਪੰਜਵੇਂ ਪਾਤਸ਼ਾਹ ਮਹਾਰਾਜ ਜੀ ਨੇ ਘੋੜੇ 'ਤੇ ਚੰਗੀ ਘੋੜ ਸਵਾਰੀ ਕਰ ਲੈਂਦੇ ਸੀ ਜਦੋਂ ਕਿਲ੍ਹਾ ਪੁੱਟਿਆ ਸੀ। ਇਸੇ ਤਰ੍ਹਾਂ ਛੇਵੇਂ ਪਾਤਸ਼ਾਹ ਮਹਾਰਾਜ ਦੇ ਘੋੜ ਸਵਾਰ 'ਤੇ ਰਹੇ ਹੈ ਸਦਾ। ਸੱਤਵੇਂ ਪਾਤਸ਼ਾਹ ਪਾਸ ਵੀ ਮਹਾਰਾਜ ਜੀ ਨੇ 2200 ਘੋੜ ਸਵਾਰ ਰਹਿੰਦਾ ਸੀ ਅਤੇ ਸਤਿਗੁਰੂ ਜੀ ਕਿਹੜਾ ਘੋੜੇ ਤੋਂ ਬਿਨਾਂ ਸਨ। ਅੱਠਵੇਂ ਪਾਤਸ਼ਾਹ ਮਹਾਰਾਜ ਜੀ ਛੋਟਾ ਹੀ ਉਮਰਾਂ ਵਿੱਚ ਸੀ। ਗੁਰੂ ਸਾਹਿਬ ਜੀ ਪਾਲਕੀ ਸਾਹਿਬ ਵਿੱਚ ਬਿਰਾਜਮਾਨ ਹੁੰਦੇ ਸੀ ਜਾਂ ਘੋੜੇ ਉੱਪਰ, ਕਿਉਂਕਿ ਘੋੜੇ 'ਤੇ ਬੈਠਣਾ ਰਾਜਿਆਂ ਦਾ ਕੰਮ ਹੈ, ਰਾਜੇ ਸਾਰੇ ਘੋੜਿਆਂ ਦੇ ਵਿੱਚ ਦੇ ਰਹੇ। ਪਿਛਲੀਆਂ ਕਥਾਵਾਂ ਪੜ੍ਹ ਕੇ ਵੇਖ ਲਓ। ਅਤੇ ਦਸਵੇਂ ਪਾਤਸ਼ਾਹ ਮਹਾਰਾਜ ਜੀ ਇਸੇ ਤਰ੍ਹਾਂ ਘੋੜੇ 'ਤੇ ਬਿਰਾਜਮਾਨ ਹੀ ਰਹੇ ਹੈ। ਨੌਵੇਂ ਪਾਤਸ਼ਾਹ ਮਹਾਰਾਜ ਜੀ ਘੋੜੇ 'ਤੇ ਸਵਾਰੀ ਕਰਦੇ ਰਹੇ, ਕਿਉਂਕਿ ਕਰਤਾਰਪੁਰ ਸਾਹਿਬ ਵਾਲੀ ਜੰਗ ਗੁਰੂ ਤੇਗ ਬਹਾਦਰ ਮਹਾਰਾਜ ਨੇ ਆਪਣੇ ਹੱਥੀਂ ਕੀਤੀ ਹੈ, ਤਾਂ ਜੀ ਤੇਗ ਦੀ ਬਹਾਦਰੀ ਕੀਤੀ ਮਹਾਰਾਜ ਜੀ ਨੇ। ਇਸ ਤਰ੍ਹਾਂ ਗੁਰੂ ਜੀ ਵੀ ਘੋੜਿਆਂ ਨੂੰ ਬੜਾ ਪਿਆਰ ਕਰਦੇ ਰਹੇ ਹੈ, ਗੁਰੂ ਕੇ ਸਿੰਘ ਵੀ ਬੜਾ ਪਿਆਰ ਕਰਦੇ ਰਹੇ ਘੋੜਿਆਂ ਦੀ, ਬੜੀ ਮਹਾਨਤਾ ਸਿੱਖ ਪੰਥ ਵਿੱਚ।
ਜੋ ਪਈ ਕੋ ਕਹੇ ਮੋਇ 40,000।
ਕਵੀ ਜੀ ਦੱਸ ਰਹੇ ਹੈ ਵੀ ਕੋਈ ਵਿਦਵਾਨ ਕੋਈ ਇਤਿਹਾਸਕਾਰ ਕਹਿੰਦਾ ਵੀ ਇੱਕ ਘੱਲੂ ਘਰ ਦੇ ਵਿੱਚ 40,000 ਦੇ ਕਰੀਬ ਸਾਰੇ ਸਿੰਘ ਸ਼ਹੀਦ ਹੋਏ ਹਨ। ਕੋਈ ਕਹਿੰਦਾ ਨਹੀਂ ਨਹੀਂ 40,000 ਨਹੀਂ, ਸਿੰਘ ਦੇ ਬਹੁਤ ਜ਼ਿਆਦਾ ਗਿਣਤੀ ਵਿੱਚ ਸ਼ਹੀਦ ਹੋਏ ਹਨ। ਕੋਈ ਕਹਿੰਦਾ ਨਹੀਂ ਜੀ 40,000 ਦੀ ਗਿਣਤੀ ਵਿੱਚ ਹੀ ਸਾਰੇ ਸਿੰਘ ਹੈ ਸੀ। ਤੇ ਉਹ 40,000 ਦੇ ਵਿੱਚੋਂ ਇੱਕ ਘੱਲੂ ਘਰ ਦੇ ਵਿੱਚ 6-7,000 ਦੇ ਕਰੀਬ ਬਚੇ, ਜਾਣੀ ਕਿ 33-34,000 ਗੁਰੂ ਕਾ ਖਾਲਸਾ ਸ਼ਹੀਦ ਹੋਇਆ। ਇਸ ਤਰ੍ਹਾਂ ਕਈ ਇਤਿਹਾਸਕਾਰਾਂ ਦਾ ਕਹਿਣਾ ਹੈ। ਕੋਈ ਕਹਿੰਦਾ ਨਹੀਂ, ਬੁੱਢੇ ਦਲ ਦਾ ਤੇ ਤਰਨਾ ਦਲ ਦਾ, ਜਵਾਨ ਸਿੰਘਾਂ ਦਾ ਤੇ ਬਜ਼ੁਰਗ ਸਿੰਘਾਂ ਦਾ ਜਿਹੜਾ ਦਲ ਸੀ ਦੋਵੇਂ ਧਿਰਾਂ ਦਾ 50,000 ਦੀ ਗਿਣਤੀ ਹੈ ਸੀ ਸਾਰਿਆਂ ਦੀ। ਉਹਦੇ ਵਿੱਚੋਂ 40 ਸਿੰਘ 40,000 ਗੁਰੂ ਕਾ ਖਾਲਸਾ ਸ਼ਹੀਦ ਹੋਇਆ ਸੀ ਇਸ ਘੱਲੂ ਘਰ ਵਿੱਚ। ਕੋਈ ਕਹਿੰਦਾ ਨਹੀਂ ਜੀ, ਸਿੰਘ ਬਹੁਤ ਜ਼ਿਆਦਾ ਗਿਣਤੀ ਵਿੱਚ ਸ਼ਹੀਦ ਹੋਏ ਹੋਏ ਹੈ, ਕੋਈ ਸਿੰਘਾਂ ਦੀ ਸ਼ਹੀਦੀ ਬਾਰੇ ਕਹਿ ਨਹੀਂ ਸਕਦੇ। ਕਵੀ ਜੀ ਕਹਿੰਦੇ ਮੈਂ ਤੇ ਸਾਧ ਸੰਗਤ ਜੀ ਇੰਨੀ ਗੱਲ ਕਹਿ ਰਿਹਾ ਹਾਂ, ਬੇਨਤੀ ਕਰ ਰਿਹਾ ਹਾਂ ਵੀ ਮੇਰੇ ਮੁੱਖ ਤੋਂ ਕਹਿ ਨਹੀਂ ਜਾਂਦੇ, ਮੈਂ ਗਿਣਤੀ ਕਰਕੇ ਕਹਿ ਨਹੀਂ ਸਕਦਾ ਵੀ ਕਿੰਨੇ ਕੁ ਸਿੰਘ ਸ਼ਹੀਦ ਹੋਏ ਹੈ। ਇਹਦੇ ਜਿਵੇਂ ਜਿਵੇਂ ਕੋਈ ਇਤਿਹਾਸਕਾਰ ਕਹਿੰਦੇ ਮੈਂ ਉਹਨਾਂ ਦੀ ਗੱਲ ਵੀ ਆਪ ਜੀ ਅੱਗੇ ਰੱਖੀ ਹੈ, ਪਰ ਮੈਂ ਆਪਣੇ ਮੂੰਹ ਕਹਿੰਦਾ ਵੀ ਗਿਣਤੀ ਵਿੱਚ ਕੋਈ ਹੈ ਨਹੀਂ ਵੀ ਕਿੰਨੇ ਸਨ। ਕਹਿੰਦੇ ਉਹ ਮੈਂ ਲਿਖ ਦਿੱਤੀ ਹੈ ਜੋ ਮੈਂ ਆਪਣੇ ਪਿਤਾ ਜੀ ਪਾਸੋਂ ਵੱਡ ਵਡੇਰਿਆਂ ਤੋਂ ਇੱਕ ਕਥਾ ਸੁਣੀ ਹੈ। ਤੇ ਕੋਈ ਗਿਣਤੀ ਜਿਹੜੀ ਉਹ ਪਾਈ ਨਹੀਂ ਜਾ ਰਹੀ, ਕੋਈ ਸਮਝ ਵਿੱਚ ਨਹੀਂ ਪੈ ਸਕਦੀ ਕਿ ਗੁਰੂ ਕੇ ਸਿੰਘਾਂ ਕਿੰਨਿਆਂ ਨੇ ਸ਼ਹੀਦੀਆਂ ਦਿੱਤੀਆਂ। ਉਂਜ ਪੰਥ ਵਿੱਚ ਸਾਧ ਸੰਗਤ ਜੀ ਇੰਨਾ ਕਹਿੰਦੇ ਆ ਵੀ 7,000 ਦੇ ਕਰੀਬ, ਕੋਈ ਕਹਿੰਦਾ ਜੀ 10,000 ਦੇ ਕਰੀਬ, ਕੋਈ ਕਹਿੰਦਾ 10 ਤੋਂ ਵੱਧ। ਮੁੱਕਦੀ ਗੱਲ ਇਹੀ ਹੈ ਵੀ ਕੋਈ ਗਿਣਤੀ ਮਿਣਤੀ ਹੈ ਨਹੀਂ ਵੀ ਕਿੰਨੇ ਕੁ ਗੁਰੂ ਕੇ ਸਿੰਘਾਂ ਨੇ ਘੱਲੂ ਘਰ ਦੇ ਵਿੱਚ ਸ਼ਹੀਦੀ ਦਿੱਤੀ ਹੈ।
ਜੋ ਮੋਹੇ ਪਿਤਾ ਥੋ ਮੋਹੇ ਸੁਣਾਇਓ,
ਕਵੀ ਜੀ ਕਹਿ ਰਿਹਾ ਜੋ ਮੇਰੇ ਪਿਤਾ ਰਾਏ ਸਿੰਘ ਜੀ ਨੇ ਮੈਨੂੰ ਇਹ ਕਥਾ ਸੁਣਾਈ।
ਰਤਨ ਸਿੰਘ ਨੇ ਸੋਗ ਲਿਖਾਇਓ,
ਭਾਈ ਮੈਂ ਰਤਨ ਸਿੰਘ ਭੰਗੂ ਨੇ ਉਹੀ ਜੋ ਕੈਪਟਨ ਮਰੇ ਹੈ ਇੰਗਲੈਂਡ ਦਾ ਰਹਿਣ ਵਾਲਾ ਜਿਹਨੇ ਸਵਾਲ ਕੀਤਾ ਸੀ ਵੀ ਸਿੰਘਾਂ ਨੇ ਰਾਜ ਕਿੱਥੋਂ ਪਾਇਆ, ਸਿੰਘ ਨੇ ਪਾਇਓ ਰਾਜ ਗੇਮਨ, ਉਹਨੇ ਜਿਵੇਂ ਉਹ ਸੁਣ ਰਿਹਾ ਮੈਂ ਸੁਣਾ ਰਿਹਾ ਮੈਂ ਜਿਵੇਂ ਪਿਤਾ ਜੀ ਬਸ ਉਹ ਸੁਣੀਏ ਉਸੇ ਤਰ੍ਹਾਂ ਉਹ ਅੰਗਰੇਜ਼ ਨੂੰ ਲਿਖਾ ਦਿੱਤੀ ਹੈ ਖਾਲਸਾ ਜੀ।
ਦੋਹਰਾ ਸੰਮਤ 18 ਸੇ ਹੁਤੋ,
1718 ਸੰਮਤ ਹੈ ਸੀ ਉਦੋਂ। ਉੱਪਰ 3 ਸਾਲ ਸੀ ਭਾਵ ਕਿ 1803 ਬਿਕਰਮੀ ਸੰਮਤ ਸੀ ਅਤੇ ਸੰਨ ਬਣਦੀ ਹੈ 1746 ਜਿਹੜੀ 1745 'ਚ ਭਾਈ ਤਾਰੂ ਸਿੰਘ ਜੀ ਸ਼ਹੀਦ ਹੋਏ, 1802 ਬਿਕਰਮੀ ਸੰਮਤ 'ਚ ਇੱਕ ਸਾਲ ਬਾਅਦ ਹੀ ਇਹ ਘੱਲੂਘਾਰਾ ਹੋਇਆ। ਪਿੱਛੇ ਆਪਾਂ ਪੜ੍ਹਿਆ ਸੀ ਨਾ ਉਹ ਥੋੜ੍ਹੀ ਉਹ ਛਾਬੇ ਵਿੱਚ ਗਲਤੀ ਹੈ ਵੀ 1804 ਤਰੋ ਵੀ 1804 ਦੇ ਵਿੱਚ ਜਿਹੜਾ ਹੈ ਜੱਸੂ ਉਹਦਾ ਸਿਰ ਵੱਢਿਆ ਹੈ ਖਾਲਸੇ ਸਿੰਘਾਂ ਨੇ ਐਮਨਾਬਾਦ ਵਿੱਚ, ਪਰ ਉਹ ਤਾਂ ਛਾਬੇ ਵਿੱਚ ਗਲਤੀ ਹੈ ਜੇ ਕਿਉਂਕਿ ਉਹਦੇ ਹਿਸਾਬ ਨਾਲ ਸੰਨ ਬਣਦੀ 1747। ਹੁਣ ਇੱਥੇ ਘੱਲੂਘਾਰੇ ਦੀ ਗਿਣਤੀ ਆ ਰਹੀ ਹੈ ਵੀ 1803 ਬਣਦੀ ਹੈ 1746 ਸਾਲ ਦੇ ਵਿੱਚ ਹੀ ਭਾਈ ਤਾਰੂ ਸਿੰਘ ਦੀ ਸ਼ਹੀਦੀ ਤੋਂ 3 ਕੁ ਮਹੀਨੇ ਬਾਅਦ ਹੀ ਇਹ ਜਿਹੜਾ ਘੱਲੂਘਾਰਾ ਸ਼ੁਰੂ ਹੋ ਗਿਆ ਸੀ। ਇਸ ਤਰ੍ਹਾਂ ਸਾਧ ਸੰਗਤ ਜੀ 1803 ਬਿਕਰਮੀ ਸੰਮਤ ਹੈ ਸੀ ਅਤੇ 1746 ਜਿਹੜੀ ਸੰਨ ਹੈ ਸੀ। ਘੱਲੂਘਾਰੋ ਵੱਢ ਕਰਿਓ, ਘੱਲੂਘਾਰਾ ਜਿਹੜਾ ਹੈ ਬੜਾ ਵੱਡਾ ਕੀਤਾ ਗੁਰੂ ਕੇ ਖਾਲਸੇ ਨੇ। ਤੁਰਕਾਂ ਨੇ ਸਿੰਘਾਂ ਦੇ ਨਾਲ ਇਹ ਬੜੀ ਤਬਾਹੀ ਕੀਤੀ। ਘੱਲੂਘਾਰੇ ਦਾ ਅਰਥ ਹੁੰਦਾ ਹੈ ਤਬਾਹੀ, ਜਿਹਦੇ ਵਿੱਚ ਜਾਨੀ ਨੁਕਸਾਨ ਬਹੁਤਾ ਹੋ ਜਾਵੇ। ਇੱਕ ਤਾਂ ਹੁੰਦੇ ਨਾ 2-4 ਮਰਨੇ, ਇੱਕ ਹੁੰਦਾ ਜਿਹਦੇ ਹਜ਼ਾਰਾਂ ਦੀ ਗਿਣਤੀ ਵਿੱਚ ਇੱਕ ਦਿਨ ਸ਼ਹੀਦੀ ਪਾ ਜਾਣੇ, ਉਹ ਘੱਲੂਘਾਰਾ ਨੂੰ ਕਹੀਦਾ ਹੈ। ਇਸ ਤਰ੍ਹਾਂ ਘੱਲੂਘਾਰਾ ਵੱਡਾ ਕੀਤਾ ਤੁਰਕਾਂ ਨੇ ਸਿੰਘਾਂ ਨਾਲ। ਸਾਧ ਸੰਗਤ ਜੀ ਵਾਰ ਵਾਰ ਤਰੀਕਾਂ ਜਿਹੜੀਆਂ ਦੱਸੀਆਂ ਜਾਂਦੀਆਂ, ਕਿਉਂ ਦੱਸੀਆਂ ਜਾਂਦੀਆਂ ਕਿ ਇਤਿਹਾਸ ਹੁਣ ਦਾ ਮਤਲਬ ਇਹੀ ਹੈ ਕਿ ਆਪਾਂ ਧਿਆਨ ਦੇ ਕੇ ਸੁਣੀਏ, ਕੱਲ੍ਹ ਨੂੰ ਕੋਈ ਢਾਡੀ ਜਥਾ ਕੋਈ ਬੋਲੇ ਉਹ ਗਲਤ ਬੋਲ ਸਕੇ ਤਾਂ ਉਹਨੂੰ ਆਪਾਂ ਕਹਿ ਸਕੀਏ ਵੀ ਤੂੰ ਕਿੱਥੋਂ ਪੜ੍ਹਿਆ ਹੈ, ਕਿਵੇਂ ਗਲਤ ਬੋਲ ਰਿਹਾ ਹੈ, ਕਿਉਂਕਿ ਗੁਰੂ ਕੇ ਇਤਿਹਾਸ ਵਿੱਚ ਇਸ ਤਰ੍ਹਾਂ ਆ ਰਿਹਾ ਹੈ। ਇਸ ਕਰਕੇ ਗੁਰੂ ਕੇ ਸਿੰਘਾਂ ਦੀਆਂ ਜਿਹੜੀਆਂ ਕਥਾ ਕਥਾਵਾਂ ਹੈ, ਗੁਰੂ ਕੀ ਬਾਣੀ ਦੀ ਕਥਾ, ਇਤਿਹਾਸ ਦੀ ਕਥਾ ਬੜੇ ਧਿਆਨ ਦੇ ਕੇ ਸੁਣਨੀ ਚਾਹੀਦੀ ਹੈ। ਇਸ ਤਰ੍ਹਾਂ ਸਾਧ ਸੰਗਤ ਜੀ ਜਿਹੜਾ ਛੋਟਾ ਘੱਲੂਘਾਰਾ ਕਾਨੂੰ ਮਾਨ ਦਾ ਹੋਇਆ, ਗੁਰੂ ਕੇ ਖਾਲਸੇ ਨੇ ਸ਼ਹੀਦੀਆਂ ਦਿੱਤੀਆਂ, ਜਿਹੜੇ ਲੱਖੂ ਨੇ ਘੱਲੂਘਾਰਾ ਕਰਾਇਆ ਸੀ ਜਿਵੇਂ ਉਹ ਕੁੱਤੇ ਦੀ ਮੌਤੇ ਮਰਿਆ ਹੈ, ਉਹਦਾ ਪ੍ਰਸੰਗ ਆਪ ਜੀ ਕੱਲ੍ਹ ਦੇ ਦੀਵਾਨਾਂ ਨੂੰ ਸਰਵਣ ਕਰਨਾ ਸਮੇਂ ਦੇ ਲਿਹਾਜ਼ ਨਾਲ ਇੱਥੇ ਸਮਾਪਤੀ ਹੈ। ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਗੁਰੂ ਕੀ ਸੰਗਤ ਬਖਸ਼ਣਾ ਰ ਬਖਸ਼ ਲੈਣਾ ਜੀ, ਫੁੱਲਾਂ ਚੁੱਕਾਂ ਦੀ ਖਿਮਾ ਵਿਚਾਰਾਂ ਦੀ ਸਮਾਪਤੀ।
ਦੋਹਰਾ ਸੰਮਤ 18 ਸੇ ਹੁਤੋ, ਉੱਪਰ 300 ਸਾਲ, ਘੱਲੂਘਾਰੋ ਵੱਢ ਕਰਿਓ, ਤੁਰਕਣ ਸਿੰਘਨ ਨਾਲ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਅਚੁੱਤ ਹੇ ਪਾਰ ਬ੍ਰਹਮ, ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁੱਖ ਭੰਜਨ ਗੁਣਦਾਸ, ਹੇ ਸੰਗੀ ਹੇ ਨਿਰੰਕਾਰ, ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ, ਜਾ ਕੈ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਭੀ ਹੋਵਣ ਹਾਰ, ਹੇ ਸੰਤ ਹੈ ਕੈ ਸਦਾ ਸੰਗ, ਨਿਦਾਰਾ ਆਧਾਰ, ਹੇ ਠਾਕੁਰ ਹੋ ਦਾਸਰੋ, ਮੈਂ ਨਿਰਗੁਣ ਗੁਣ ਨਹੀਂ ਕੋਏ, ਨਾਨਕ ਦੀ ਜੈ ਨਾਮ ਦਾਨ, ਰਾਖੋ ਹੀ ਬਰੋਏ, ਆਏ ਪ੍ਰਭ ਸਰਨਾਗਤੀ, ਕਿਰਪਾ ਨਿਤ ਦਿਆਲ, ਏਕ ਅੱਖਰ ਹਰ ਮਨ ਬਸਤ, ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਹਾਜ਼ ਹੈ ਚੜੇ ਸੂਤਰੇ ਪਾਰ, ਜੋ ਸਰਦਾ ਕਰ ਸਿੰਘ ਦੇ ਗੁਰ ਪਾਰ ਉਤਾਰਨ ਹਾਰ, ਕਥਾ ਰਿਤਾ ਬ੍ਰਤ ਹੋਤ ਹੈ ਸੁਨੋਸ ਸਿੰਘ ਸੁਜਾਨ, ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੇ ਕਲਿਆਣ, ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੇ ਕਲਿਆਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।